सतनाम करता पुरख निर्भाव निर्वैर अकाल मूरत अजूनी सैभं गुर प्रसाद जप आदि सच जुगाद सच है पी सच नानक खुशी पी सच मैं तान दीवान तू है मेरे स्वामी मैं तुझे आ गए अरदास मैं खोर था वो नाही जिस पह करूं बेनंती मेरा दुख सुख तुझ ही पास कामी क्रोधी चातुरी बाजी गर्भे काम निंदा करते जन्म सिरानो कबहु ना सिमरो राम निंदा करते जन्म सिरानो कब हो ना सिमरो राम काम क्रोध लोभ झूठ निंदा इन ते आप छुड़ावो एह पीतर ते इनको डारो आपन निकट बुलावो अपनी बिद आप जनावो हर जन मंगल गावो बिसर नाही कब हूँ ही ऐते एह बिद मन में पावो गुर पूरा पित्यो वड भागी जन नानक कतह ना थावो परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाईमान होए बैठे गुरमुख प्यारे सतसंगी जनों आप जी ने अमृत बचना दा कीर्तन गुरु सवारियां पासों सरवण कीता है बड़े प्यार नाल आप जी नु शब्द सरवण कराया जा रहा सी कौन को कलंक रहो राम नाम लेत ही साहिब गुरु ग्रंथ साहिब कृपा कर रहे ने कि संसार दे लोगो ਦੱਸੋ ਖਾਂ ਕਿ ਕੋਈ ਬੰਦਾ ਕਲੰਕੀ ਹੋਵੇ। ਕਲੰਕ ਦਾ ਅਰਥ ਹੈ ਜਿਹਦੇ ਜੀਵਨ ਤੇ ਕੋਈ ਦੋਸ਼ ਲੱਗਾ ਹੋਵੇ, ਤੇ ਉਹ ਦੋਸ਼ ਵਾਲਾ, ਉਹ ਕਲੰਕ ਵਾਲਾ ਕਦੇ ਮੇਰੇ ਮਾਲਕ ਦੇ ਨਾਮ ਨਾਲ ਜੁੜ ਜਾਏ ਤੇ ਉਸ ਦੇ ਮੱਥੇ ਤੇ ਪਰਤ ਕੇ ਕਦੀ ਕਲੰਕ ਨਹੀਂ ਰਹਿੰਦਾ। ਧੰਨ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਆਪ ਜੀ ਰੋਜ਼ ਪੜ੍ਹਦੇ ਹੋ, ਜਦੋਂ ਅਸੀਂ ਇਹ ਸ਼ਬਦ ਪੜ੍ਹਨੇ ਆ ਨਾ ਕਿ ਬਹੁਤਾ ਬੋਲਣ ਝੱਖਣ ਹੋਏ, ਵਿਨ ਬੋਲੇ ਜਾਣੇ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਦੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਬੜਾ ਵੱਡਾ ਦਾਗ ਹੈ, ਦੋਸ਼ ਹੈ, ਕਲੰਕ ਹੈ। ਪਰ ਕਹਿਣ ਲੱਗੇ ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ, ਜਾਏ ਦਰ ਤੇ ਥਾਂ, ਉਹਨੂੰ ਦਰਗਾਹ ਵਿੱਚ ਥਾਂ ਕੋਈ ਨਹੀਂ ਜਿਹਨੂੰ ਦੋਸ਼ ਲੱਗ ਜਾਏ। ਦਰਗਹਿ ਬੈਸਣ ਨਾਹੀ ਜਾਏ, ਪਰ ਜੇ ਦਾਤਾ ਦਰਗਾਹ ਤੋਂ ਪਹਿਲਾਂ ਕਰਮ ਮਿਲੈ, ਆਖਣ ਤੇਰਾ ਨਾਉਂ, ਜਿੱਤ ਲੱਗ ਤਰਨਾ ਹੋਰ ਨਹੀਂ ਥਾਉ, ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬਦਾਤਾ। ਜਿਹਦੇ ਤੇ ਮਾਲਕ ਮਿਹਰ ਕਰੇ ਉਹਦੇ ਦੋਸ਼ ਉਹਦੇ ਕਲੰਕ ਮਿਟ ਜਾਂਦੇ ਨੇ। ਗੁਰੂ ਸਵਾਰਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਆਪਾਂ ਜੋ ਅਰਦਾਸ ਕਰਨੇ ਹਾਂ, ਉਸ ਦੇ ਪਾਵਨ ਪਵਿੱਤਰ ਉਹਨਾਂ ਬਚਨਾਂ ਨੂੰ ਆਪਾਂ ਵਿਚਾਰਨੇ ਪਏ ਹਾਂ ਜਿਹਦੇ ਵਿੱਚ ਸਾਹਿਬ ਨੇ ਖੱਟੀਆਂ ਦਾ, ਜਪੀਆਂ ਦਾ, ਤਪੀਆਂ ਦਾ ਜ਼ਿਕਰ ਕੀਤਾ। ਤੇ ਕੱਲ ਕਿਰਪਾ ਕਰਕੇ ਇੱਕ ਬਚਨ ਕਿਉਂ ਨੇ ਕਿ ਜਿੰਨਾ ਨਾਮ ਜਪਿਆ, ਤੇ ਆਪਾਂ ਵਿਚਾਰ ਕੀਤੀ ਸੀ ਵੀ ਕਿੰਨਾ ਕਿੰਨਾ ਨੇ ਨਾਮ ਜਪਿਆ, ਤੇ ਜਪਣ ਵਾਲਿਆਂ ਨੇ ਆਪਣੇ ਮੁੱਖ ਤੋਂ ਕਿਹਾ ਕਿ ਜੇ ਤੂੰ ਭਲਾ ਚਾਹੁੰਦਾ ਤੇ ਨਾਮ ਤੂੰ ਟੁੱਟੀ ਨਾ। ਅੱਜ ਅੱਗੇ ਅਸੀਂ ਅਰਦਾਸ ਵਿੱਚ ਇੱਕ ਸ਼ਬਦ ਪੜ੍ਹਨੇ ਆ, ਜਿੰਨਾ ਨਾਮ ਜਪਿਆ ਤੋਂ ਬਾਅਦ ਕਿ ਵੰਡ ਛਕਿਆ। ਆਮ ਤੌਰ ਤੇ ਅਸੀਂ ਕਹਿੰਦੇ ਹਾਂ ਵੰਡ ਕੇ ਛਕਿਆ, ਤੇ ਮੈਂ ਆਧਾਰ ਬਣਾਇਆ ਉਸ ਅਰਦਾਸ ਨੂੰ ਜਿਹੜੀ ਹਰਿਮੰਦਰ ਸਾਹਿਬ ਵਿੱਚ ਵੀ ਰੋਜ਼ ਹੁੰਦੀ ਹੈ, ਤੇ ਉੱਥੇ ਸ਼ਬਦ ਹੈ ਵੰਡ ਛਕਿਆ, ਤੇ ਅਰਥ ਆਪਾਂ ਇਹੀ ਕਰਾਂਗੇ ਕਿ ਵੰਡ ਕੇ ਛਕਿਆ। ਹੁਣ ਇੱਥੇ ਅਰਜ਼ ਕਰਨੀ ਚਾਹੁੰਦਾ ਵੀ ਕਿਹੜੀ ਚੀਜ਼ ਉਹਨਾਂ ਨੇ ਵੰਡ ਕੇ ਜਪੀ ਛਕੀ, ਕੀ ਕਾਰਨ ਕਿ ਪਹਿਲਾਂ ਸ਼ਬਦ ਆ ਗਿਆ ਨਾਮ ਜਪਿਆ, ਇਹਦੇ ਵਿੱਚ ਜਪਣ ਵਾਲਿਆਂ ਦਾ ਜ਼ਿਕਰ ਹੈ ਕਿ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਕਮਾਈ ਦਾ ਧਿਆਨ ਧਰੋ, ਤੇ ਅੱਗੇ ਕਹਿੰਦੇ ਨੇ ਨਾਲ ਚੇਤੇ ਰੱਖੀ ਕੇਵਲ ਜਪਿਆ ਨਹੀਂ ਵੰਡ ਛਕਿਆ, ਜਪਣ ਵਾਲਿਆਂ ਨੇ ਉਸ ਨਾਮ ਨੂੰ ਵੰਡਿਆ ਵੀ। ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵੰਡ ਛਕਣ ਸੰਬੰਧੀ ਕਿ ਜਿਨ੍ਹਾਂ ਨੇ ਨਾਮ ਵੰਡਿਆ, ਜਿਨ੍ਹਾਂ ਨੇ ਨਾਮ ਆਪ ਜਪਿਆ, ਤੇ ਗੁਰੂ ਨੇ ਜਪਣ ਵਾਲਿਆਂ ਤੇ ਕਿਰਪਾ ਕੀਤੀ ਵੀ ਜਿੱਥੇ ਜਾਓ ਉੱਥੇ ਨਾਮ ਦਾ ਛੱਟਾ ਦੇਈ ਜਾਇਆ ਜੀ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਇਸ ਪਾਵਨ ਬਚਨ ਦੀ ਵਿਚਾਰ ਆਪ ਸੰਗਤ ਅਸੀਸ ਬਖਸ਼ੋ। ਧੰਨ ਗੁਰੂ ਗ੍ਰੰਥ ਸਾਹਿਬ ਕਰਨ ਮੇਰ। ਬਾਬਾ ਨਾਨਕ ਜੀ ਆਪ ਹੀ ਅੰਦਰ ਦੀ ਇਕਾਗਰਤਾ ਟਿਕਾਓ ਬਖਸ਼ ਕੇ ਇਸ ਬਚਨ ਦੀ ਵਿਚਾਰ ਵਿੱਚ ਵਰਤ ਕੇ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਮਤ ਦੇ ਵਿੱਚ ਤਿੰਨ ਸੁਨਹਿਰੀ ਅਸੂਲ ਹਰ ਇੱਕ ਸਿੱਖ ਨੂੰ ਬਖਸ਼ਿਸ਼ ਕੀਤੇ ਨੇ, ਜਿਸ ਨਾਲ ਉਹਦੀ ਜ਼ਿੰਦਗੀ ਬੜੀ ਸੁੱਖ ਨਾਲ ਬਤੀਤ ਹੋ ਸਕਦੀ। ਉਹ ਤਿੰਨ ਸੁਨਹਿਰੀ ਅਸੂਲ ਨੇ ਜਿਨ੍ਹਾਂ ਵਿੱਚੋਂ ਇੱਕ ਦਾ ਜ਼ਿਕਰ ਆਪਾਂ ਕੱਲ ਕੀਤਾ ਤੇ ਇੱਕ ਦਾ ਅੱਜ ਕਰਨਾ। ਉਹ ਤਿੰਨ ਸੁਨਹਿਰੀ ਅਸੂਲ ਕਈ ਨੇ, ਪਹਿਲਾ ਸ਼ਬਦ ਕਿਹਾ ਨੇ ਵੀ ਕਿਰਤ ਕਰੋ, ਦੂਸਰਾ ਸੁਨਹਿਰੀ ਅਸੂਲ ਦਿੱਤਾ ਨੇ ਨਾਮ ਜਪੋ, ਤੇ ਤੀਸਰੀ ਗੱਲ ਕਹੀ ਵੀ ਵੰਡ ਕੇ ਛਕੋ, ਜਿਹਨੂੰ ਆਪਾਂ ਕਹਿੰਦੇ ਹਾਂ ਜਿਨ੍ਹਾਂ ਵੰਡ ਛਕਿਆਂ ਦੀ ਗੱਲ ਕਰਨੀ, ਨਾਮ ਜਪਿਆ ਵੰਡ ਛਕਿਆ। ਹੈਰਾਨਗੀ ਦੀ ਗੱਲ ਇਹ ਕਿ ਪਹਿਲਾਂ ਨੇ ਕਿਹਾ ਵੰਡ ਛਕੋ, ਪਹਿਲਾਂ ਕਿਹਾ ਨੇ ਕਿਰਤ ਕਰੋ, ਫਿਰ ਵਿੱਚ ਨਹੀਂ ਸ਼ਬਦ ਵਰਤਦੇ ਅਸੀਂ ਵੀ ਵੰਡ ਛਕੋ, ਕਹਿਣ ਲੱਗੇ ਨਾਮ ਜਪੋ। ਹੁਣ ਕਿਰਤ ਕਰਨ ਉੱਤੇ ਤਾਂ ਕਮਿਊਨਿਸਟ ਵੀ ਬੜਾ ਜ਼ੋਰ ਦਿੰਦੇ ਨੇ ਤੇ ਇਸੇ ਕਰਕੇ ਕਈ ਵਾਰੀ ਉਹ ਯਤਨ ਕਰਦੇ ਨੇ ਕਿ ਬਾਬਾ ਦੇ ਬਚਨਾਂ ਨੂੰ ਕਹਿਣ ਦਾ ਵੀ ਦੇਖੋ ਹਜ਼ੂਰ ਵੀ ਉਹੀ ਗੱਲ ਪੈ ਕਰਦੇ। ਸਾਹਿਬ ਕਹਿੰਦੇ ਨੇ ਕਿਰਤ ਕਰੋ ਸੁੱਚੀ, ਸੁੱਚੀ ਕਿਰਤ ਕਰੋ, ਕਿਰਤ ਕਰਕੇ ਸਾਈਂ ਦੇ ਨਾਮ ਨੂੰ ਉਹਦੀ ਕੀਰਤੀ ਕਰੋ ਤੇ ਕਿਰਤ ਵਿੱਚੋਂ ਤੇ ਕੀਰਤੀ ਵਿੱਚੋਂ ਜੇ ਤੁਹਾਡੀ ਝੋਲੀ ਵਿੱਚ ਕੁਝ ਪਏ ਤੇ ਕਿਰਪਾ ਕਰਕੇ ਉਹਨੂੰ ਦੁਨੀਆਂ ਵਿੱਚ ਵੰਡਣ ਦਾ ਵੀ ਯਤਨ ਕਰਿਆ ਜੇ, ਕਿਰਤ ਵਿੱਚੋਂ ਵੀ ਤੇ ਕੀਰਤੀ ਵਿੱਚੋਂ ਵੀ। ਇਹੀ ਕਾਰਨ ਕਿ ਕਿਰਤ ਕਰੋ ਤੇ ਨਾਮ ਜਪੋ ਸ਼ਬਦ ਪਹਿਲਾਂ ਲਏ ਨੇ ਤੇ ਵੰਡ ਛਕੋ ਬਾਅਦ ਵਿੱਚ ਲਿਆ ਕਿ ਦੋਨਾਂ ਵਿੱਚੋਂ ਤੂੰ ਕੁਝ ਨਾ ਕੁਝ ਵੰਡਣਾ। ਅੱਜ ਜਦੋਂ ਇਸ ਸ਼ਬਦ ਦੀ ਮੈਂ ਵਿਚਾਰ ਕਰ ਰਿਹਾ ਸਾਂ ਤੇ ਮਨ ਵਿੱਚ ਆਇਆ ਕਿ ਰੱਬ ਨੇ ਤਾਂ ਆਪ ਇਸ ਅਸੂਲ ਨੂੰ ਬਣਾਇਆ, ਉਹ ਕਿਰਤ ਵੀ ਕਰਦਾ, ਉਹਨੇ ਇੱਕ ਕੰਮ ਕੀਤਾ ਵੀ ਆਪਣਾ ਨਾਮ ਵੀ ਉਹ ਆਪ ਹੀ ਬਣਾਉਂਦਾ ਤੇ ਇੱਕ ਕੰਮ ਹੋਰ ਕਰਦਾ, ਜੇ ਉਹ ਕਿਰਤ ਕਰਦਾ ਨਾਮ ਬਣਾਉਂਦਾ ਤੇ ਰੱਬ ਵੀ ਵੰਡ ਕੇ ਛਕਦਾ, ਉਹ ਵੀ ਦੁਨੀਆਂ ਨੂੰ ਵੰਡਦਾ। ਤੇ ਮੈਂ ਸਿਰਫ ਨਾਮ ਵਾਲੇ ਪਾਸੇ ਇਸ ਸ਼ਬਦ ਨੂੰ ਲਿਜਾਣਾ ਚਾਹੁੰਦਾ। ਅੱਗੇ ਕੱਲ ਨੂੰ ਆਉਣਾ ਕਿ ਦੇਗ ਚਲਾਈ ਤੇਗ ਵਾਹੀ, ਦੇਗ ਵਿੱਚ ਆਪਾਂ ਜ਼ਿਕਰ ਕਰਾਂਗੇ ਲੰਗਰ ਛਕਣ ਦਾ। ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਪ੍ਰਭੂ ਵੀ ਕਿਰਤ ਕਰਦਾ, ਪ੍ਰਭੂ ਵੀ ਵੰਡਦਾ, ਪਰਮੇਸ਼ਵਰ ਵੀ ਨਾਮ ਦੀ ਗੱਲ ਕਰਦਾ। ਤੇ ਅੱਗੇ ਫਿਰ ਬਚਨ ਕੀਤੋ ਨੇ ਕਿ ਰੱਬ ਜਿਹੜਾ ਉਹ ਗੁਰੂ ਨੂੰ ਦਾਤ ਦਿੰਦਾ ਤੇ ਗੁਰੂ ਉਹ ਸਿੱਖ ਨੂੰ ਅੱਗੇ ਵੰਡਦਾ ਤੇ ਸਿੱਖ ਉਸ ਦਾਤ ਨੂੰ ਲੈ ਕੇ ਧਰਤੀ ਦੇ ਕੋਨੇ ਕੋਨੇ ਵਿੱਚ ਵੰਡਣ ਤੁਰ ਪੈਂਦਾ। ਕਦੀ ਦੇਖੋ ਕਿ ਰੱਬ ਵੀ ਦਾਤ ਵੰਡਦਾ, ਉਹ ਵੀ ਕਿਰਤ ਕਰਦਾ। ਹਾਂ, ਜਿਹੜਾ ਅਸੀਂ ਵੰਡ ਛਕਨੇ ਆ, ਜੋ ਗੁਰਮਤ ਦਾ ਅਸੂਲ ਏ, ਸਾਡੇ ਵੰਡ ਛਕਣ ਦੇ ਵਿੱਚ ਕੋਈ ਸਵਾਰਥ ਨਹੀਂ। ਇਹ ਨਹੀਂ ਕਿ ਜੇ ਕੋਈ ਆ ਕੇ ਸੰਗਤ ਵਿੱਚ ਕੀਰਤਨ ਸੁਣ ਰਿਹਾ, ਕਥਾ ਸੁਣ ਰਿਹਾ, ਕਿਸੇ ਨੂੰ ਬਾਣੀ ਸੁਣਾ ਰਿਹਾ ਤੇ ਮੇਰਾ ਆਪਣਾ ਸਵਾਰਥ ਹੋਵੇ ਕਿ ਇਹਦੇ ਬਦਲੇ ਮੈਨੂੰ ਇੰਨਾ ਕੁਝ ਮਿਲਣਾ। ਸਾਹਿਬ ਕਹਿੰਦੇ ਰੱਬ ਜਦੋਂ ਵੰਡ ਕੇ ਕੁਝ ਦਿੰਦਾ ਤੇ ਉਹ ਕਦੀ ਵੀ ਸਵਾਰਥ ਆਪਣੇ ਨੂੰ ਮੁੱਖ ਨਹੀਂ ਰੱਖਦਾ। ਸਿਰਫ ਬਾਣੀ ਵਿੱਚੋਂ ਕੁਝ ਪ੍ਰਮਾਣ ਦੇਣੇ ਨੇ, ਮਹਾਰਾਜ ਰੱਬ ਕਿੱਦਣ ਦਾ ਵੰਡਦਾ ਪਿਆ? ਅੱਜ ਬੱਚੇ ਵੰਡ ਛਕਿਆ ਤੇ ਹਜ਼ੂਰ ਕਹਿੰਦੇ ਨੇ ਅੱਜ ਦਾ ਨਹੀਂ, ਜਿਸ ਦਿਨ ਦੀ ਪ੍ਰਭੂ ਨੇ ਧਰਤੀ ਸਿਰਜੀ, ਜਿਸ ਦਿਨ ਦੀ ਮਾਲਕ ਨੇ ਕਿਰਪਾ ਕਰਕੇ ਇਸ ਜੀਵ ਨੂੰ ਪੈਦਾ ਕੀਤਾ, ਉਦਣ ਦਾ ਹੀ ਉਹ ਵੰਡਦਾ ਪਿਆ। ਉਸ ਵੰਡਣ ਵਾਲੇ ਦੇ ਭੰਡਾਰੇ ਵਿੱਚ ਤੋਟਾ ਨਹੀਂ ਆਇਆ, ਹਾਂ ਖਾਣ ਵਾਲੇ ਜੀਵ ਧਰਤੀ ਤੋਂ ਕੂਚ ਕਰ ਗਏ। ਪਹਿਲਾਂ ਰੱਬ ਦੇ ਅਸੂਲ ਵੰਡ ਕੇ ਦੇਣਾ। ਹਜ਼ੂਰ ਦਾ ਇੱਕ ਬਚਨ ਪੜ੍ਹਨੇ ਆ ਕਿ ਦਿੰਦਾ ਦੇ, ਸ਼ਬਦ ਵੱਲ ਧਿਆਨ ਦਿਆ ਜੇ, ਗੱਲ ਅਰਦਾਸ ਵੱਲ ਲਿਆਉਣੀ ਏ ਕਿ ਵੰਡ ਛਕਿਆ ਉਹ ਇੰਨਾ ਵੰਡਦਾ ਕਿ ਦਿੰਦਾ ਦੇ। ਤੇ ਸਾਹਿਬ ਕਹਿੰਦੇ ਨੇ ਅੱਜ ਤੀਕਰਾਂ ਕਦੀ ਥੱਕਿਆ ਨਹੀਂ, ਲੈਂਦੇ ਥੱਕ ਪਾਏ, ਲੈਣ ਵਾਲੇ ਥੱਕ ਗਏ ਨੇ। ਐ ਆਦਮੀ ਕਿ ਰੱਬ ਨੇ ਤੈਨੂੰ ਬਸਤਰ ਕੀਮਤੀ ਦਿੱਤੇ ਨੇ, ਇਹ ਗੱਲ ਵੱਖਰੀ ਕਿ ਤੇਰਾ ਸਰੀਰ ਬਸਤਰ ਪਾਉਣ ਜੋਗਾ ਨਹੀਂ ਰਿਹਾ। ਉਸ ਦਾਤੇ ਨੇ ਤੈਨੂੰ 36 ਪ੍ਰਕਾਰ ਦੇ ਭੋਜਨ ਦਿੱਤੇ ਨੇ, ਇਹ ਬਾਤ ਅਲਹਿਦਾ ਕਿ ਤੇਰੇ ਮੂੰਹ ਵਿੱਚ ਦੰਦ ਖਾਣ ਜੋਗੇ ਨਹੀਂ ਰਹੇ। ਰੱਬ ਨੇ ਵੇਖਣ ਨੂੰ ਤੈਨੂੰ ਬੇਅੰਤ ਚੀਜ਼ਾਂ ਦਿੱਤੀਆਂ, ਇਹ ਗੱਲ ਵੱਖਰੀ ਕਿ ਜੋਤ ਨਹੀਂ। ਪਹਿਲੀ ਕਿਰਪਾ ਉਹਨੇ ਕੀਤੀ, ਜੁਗਾਂ ਤੋਂ ਵੰਡਦਾ ਪਿਆ ਤੇ ਜੀਵ ਲੈਣ ਵਾਲੇ ਥੱਕੇ ਨੇ, ਦੇਣ ਵਾਲਾ ਦਾਤਾ ਨਹੀਂ ਥੱਕਿਆ। ਦਿੰਦਾ ਦੇ, ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ, ਖਾਈ ਖਾਹੀ। ਇਸ ਤੋਂ ਅੱਗੇ ਚੱਲੋ, ਮੈਂ ਪਹਿਲਾ ਸਬਜੈਕਟ ਬਣਾਇਆ ਵੀ ਰੱਬ ਵੀ ਵੰਡਦਾ। ਹਜ਼ੂਰ ਦਾ ਇੱਕ ਬਚਨ ਅਸੀਂ ਪੜ੍ਹਨੇ ਆ, ਗੁਰੂ ਪਰਮੇਸ਼ਵਰ ਤੇ ਸਿੱਖ ਤਿੰਨਾਂ ਦੀ ਗੱਲ ਕਰਨੀ। ਸਾਹਿਬ ਨੇ ਕਿਹਾ, ਕਹਿਣ ਲੱਗੇ ਫਿਰ ਰੱਬ ਨੂੰ ਤਮਾ ਕੋਈ ਨਹੀਂ, ਉਹਨੂੰ ਕੋਈ ਤਮਾ ਨਹੀਂ ਵੀ ਮੈਂ ਜੇ ਕਿਸੇ ਨੂੰ ਵੰਡਣਾ ਪਿਆ ਮੈਨੂੰ ਇਹਦੇ ਬਦਲੇ ਕੋਈ ਦੇ। ਜੇ ਆਪ ਲੰਗਰ ਛਕਦੇ ਹੋ, ਕੋਈ ਪਾਬੰਦੀ ਨਹੀਂ ਕਿ ਜਿਹੜਾ ਬੰਦਾ ਪੰਗਤ ਵਿੱਚ ਬੈਠ ਕੇ ਲੰਗਰ ਛਕਦਾ ਪਿਆ ਇਹਦੇ ਬਦਲੇ ਸਾਨੂੰ ਉਹ ਕੁਝ ਦੇ। ਰੱਬ ਦਾ ਇੱਕ ਅਸੂਲ ਏ, ਜਦੋਂ ਕਿਸੇ ਨੂੰ ਦਿੰਦਾ ਤੇ ਬਿਨਾਂ ਸਵਾਰਥ ਨੂੰ ਦਿੰਦਾ, ਤੇ ਸਿੱਖ ਦਾ ਵੀ ਇੱਕ ਅਸੂਲ ਏ, ਜਦੋਂ ਵੰਡ ਕੇ ਛਕਦਾ ਤੇ ਉਹ ਵੀ ਬਿਨਾਂ ਸਵਾਰਥ ਤੋਂ ਵੰਡ ਕੇ ਛਕਦਾ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬਹੁਤਾ ਕਰਮ ਲਿਖਿਆ ਨਾ ਜਾਏ, ਕਿ ਸਾਈਂ ਕਿਹੜੀ ਕਿਹੜੀ ਚੀਜ਼ ਵੰਡਦਾ ਉਹਦੀ ਬਖਸ਼ਿਸ਼ ਨੂੰ ਕੋਈ ਧਰਤੀ ਦਾ ਮਨੁੱਖ ਲਿਖ ਨਹੀਂ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਉਹਨੂੰ ਤਿੰਨ ਜਿੰਨਾ ਤਮਾ ਨਹੀਂ ਕਿ ਤੈਨੂੰ ਕੁਝ ਮੈਂ ਦੇਣ ਲੱਗਾ ਵੰਡਣ ਲਈ, ਜਾਂ ਮੈਂ ਤੈਨੂੰ ਕੁਝ ਦੇਣਾ ਮੈਨੂੰ ਕੀ ਦੇਗਾ। ਵੱਡਾ ਦਾਤਾ ਤਿਲ ਨਾ ਤਮਾਏ, ਕਹਿੰਦੇ ਨੇ ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖੱਪ ਟੁੱਟੈ ਬੇਕਾਰ, ਕੇਤੇ ਲੈ ਲੈ ਮੁੱਕਰ ਭਾਵੇਂ ਵਿੱਚ ਅਰਜ ਕਰਦੇ ਹਾਂ ਅਨੇਕਾਂ ਨੇ ਜਿਹੜੀ ਉਹਦੀ ਮਿਲੀ ਕੋਈ ਦਾਤ ਤੋਂ ਮੁੱਕਰ ਗਏ ਪਰ ਰੱਬ ਨੇ ਇਹ ਨਹੀਂ ਕਿਹਾ ਕਿ ਲੋਕੀ ਲੈ ਕੇ ਮੁੱਕਰ ਗਏ ਅੱਜ ਤੋਂ ਬਾਅਦ ਮੈਂ ਵੰਡਣਾ ਬੰਦ ਕਰ ਦੇਣਾ ਲੋਕ ਮੁੱਕਰਦੇ ਪਏ ਨੇ ਪਰ ਵੰਡਣ ਵਾਲਾ ਦਾਤਾ ਫਿਰ ਵੀ ਵੰਡੀ ਜਾ ਰਿਹਾ ਇਸ ਤੋਂ ਅੱਗੇ ਚੱਲੋ ਸਿਰ ਮੈਂ ਪ੍ਰਮਾਣ ਉਹ ਰੱਖੇ ਨੇ ਜਿਹੜੇ ਆਪ ਰੋਜ਼ ਬਾਣੀ ਪੜ੍ਹਦੇ ਹੋ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਦਾਤਿਆ ਤੂੰ ਬੜਾ ਵੱਡਾ ਇੱਕ ਭੰਡਾਰੀ ਹੈ ਭੰਡਾਰੀ ਦਾ ਅਰਥ ਹੁੰਦਾ ਜਿਹੜਾ ਭੰਡਾਰੇ ਦਾ ਖਜ਼ਾਨੇ ਦਾ ਮਾਲਕ ਕਹਿੰਦੇ ਨੇ ਜਿੱਦਣ ਤੁਸੀਂ ਸ੍ਰਿਸ਼ਟੀ ਸਾਜੀ ਤੇ ਉਸ ਵੰਡਣ ਵਾਲੇ ਦਾਤੇ ਨੇ ਪਹਿਲੀ ਕਿਰਪਾ ਇਹ ਕੀਤੀ ਉਹਨੇ ਕਿਰਤ ਕਰਕੇ ਉਹਦੀ ਕਿਰਤ ਕੀ ਹੈ ਸੰਸਾਰ ਨੂੰ ਬਣਾਉਣਾ ਤਾਂ ਹੀ ਤਾਂ ਉਹਨੂੰ ਸ਼ਬਦ ਕਰਤਾ ਵਰਤਨੇ ਆ ਤੇ ਕਰਤਾ ਕਿਹਾ ਹੀ ਉਹਨੂੰ ਜਾਂਦਾ ਜਿਹੜਾ ਆਪ ਕਿਰਤ ਕਰਦਾ ਹੋਵੇ ਰੱਬ ਵੀ ਇੱਕ ਕਿਰਤ ਕਰਦਾ ਉਹਨੇ ਕਿਰਤ ਕੀਤੀ ਇਹਨੇ ਬ੍ਰਹਿਮੰਡ ਸਾਜ ਦਿੱਤੇ ਕਿਰਤ ਕਰਨ ਤੋਂ ਬਾਅਦ ਫਿਰ ਆਪ ਇਹਨਾਂ ਵਿੱਚ ਬੈਠ ਗਿਆ ਉਹਨੇ ਇੰਨੀ ਕੁ ਦਾਤ ਦਿੱਤੀ ਜਿੱਥੇ ਜਿੱਥੇ ਜੀਵ ਪੈਦਾ ਕੀਤਾ ਉੱਥੇ ਵੰਡ ਵੰਡ ਕੇ ਦਾਤਾਂ ਦਿੱਤੀਆਂ ਤੇ ਸਾਹਿਬ ਕਹਿਣ ਲੱਗੇ ਦਾਤਾ ਤੂੰ ਮਨੁੱਖ ਨੂੰ ਕਹਿ ਵੀ ਸੱਚੀ ਕਾਰ ਸੱਚੀ ਕਿਰਤ ਕਰੀ ਤੇ ਜਦੋਂ ਮੈਂ ਤੇਰੀ ਕਾਰ ਵੱਲ ਝਾਤੀ ਮਾਰਨਾ ਤੇਰੇ ਵਰਗੀ ਸੁੱਚੀ ਕਿਸੇ ਦੀ ਕਿਰਤੀ ਨਹੀਂ ਸਾਹਿਬ ਦੇ ਬਚਨ ਆ ਪੜ੍ਹਦੇ ਹੋ ਕਿ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾਂ ਵਾਰ ਇੱਕੋ ਵਾਰੀ ਭੰਡਾਰੇ ਭਰ ਦਿੱਤੇ ਜੋ ਕਿਛ ਪਾਇਆ ਸੋ ਏਕਾਂ ਵਾਰ ਤੇ ਇੰਨੀ ਕੁ ਰਹਿਮਤ ਕਰ ਦਿੱਤੀ ਉਹਨੇ ਬਾਕੀ ਕੋ ਕਸਰ ਛੱਡੀ ਨੀ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾਂ ਵਾਰ ਕਰ ਕਰ ਵੇਖੈ ਸਿਰਜਣਹਾਰ ਕਹਿਣ ਲੱਗੇ ਨਾਨਕ ਸੱਚੇ ਕੀ ਸਾਚੀ ਕਾਰ ਕਾਰ ਦਰ ਤੇ ਕਿਰਤ ਉਸ ਸੱਚੇ ਦੀ ਸੱਚੀ ਕਿਰਤ ਹੈ ਉਹ ਆਪ ਕਿਰਤ ਕਰਦੇ ਕਦੀ ਗੁਰਮੁਖੋ ਪੜ੍ਹੋ ਗੁਰੂ ਗ੍ਰੰਥ ਸਾਹਿਬ ਦੇ ਬਚਨ ਆਸਾ ਕੀ ਵਾਰ ਦੀ ਪਹਿਲੀ ਪੌੜੀ ਤੇ ਆਸਾ ਕੀ ਵਾਰ ਦੀ ਅਖੀਰਲੀ ਪੌੜੀ ਰੱਬ ਕਿੰਨਾ ਕੁ ਵੰਡਦਾ ਲੋਕਾਂ ਨੂੰ ਸਾਈਂ ਕਿੰਨੀਆਂ ਕੁ ਦਾਤਾਂ ਦਿੰਦਾ ਵੰਡਦਾ ਪਿਆ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਮਿਹਰ ਕੀਤੀ ਏ ਆਸਾ ਕੀ ਵਾਰ ਦੀ ਜਦੋਂ ਪਹਿਲੀ ਪੌੜੀ ਪੜ੍ਹਨੇ ਆ ਉਹਦੇ ਵਿੱਚ ਕਿਰਤ ਦਾ ਜ਼ਿਕਰ ਵੀ ਕੀਤਾ ਨੇ ਉਹਦੇ ਵਿੱਚ ਵੰਡਣ ਦਾ ਜ਼ਿਕਰ ਵੀ ਕੀਤਾ ਨੇ ਉਹਦੇ ਵਿੱਚ ਕਿਰਪਾਲੂ ਸਤਿਗੁਰੂ ਨੇ ਨਾਮ ਦਾ ਜ਼ਿਕਰ ਵੀ ਕੀਤਾ ਕਹਿੰਦੇ ਨੇ ਜਿਸ ਨਾਮ ਨੂੰ ਤੂੰ ਜਪਣਾ ਤਿੰਨ ਚੀਜ਼ਾਂ ਨੇ ਸਿੱਖਾਂ ਜਿਨ੍ਹਾਂ ਨੇ ਨਾਮ ਜਪਿਆ ਤੇ ਅਗਲਾ ਬਚਨੇ ਵੰਡ ਛਕਿਆ ਤੇ ਪਹਿਲੇ ਪ੍ਰਮਾਣ ਅਰਜ਼ ਕਰ ਰਿਹਾ ਗੁਰਬਾਣੀ ਕਹਿੰਦੀ ਏ ਕਿ ਰੱਬ ਵੀ ਵੰਡਦਾ ਤੇ ਹੈ ਹਜ਼ੂਰ ਦਾ ਅਸੀਂ ਬਚਨ ਪੜ੍ਹਨੇ ਆ ਕਿ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਇਹ ਉਹਦੀ ਕਿਰਤ ਏ ਆਪਣੇ ਆਪ ਨੂੰ ਆਪ ਬਣਾਇਆ ਆਪ ਉਹਨੇ ਨਾਮ ਨੂੰ ਸਿਰਜਿਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੋਈ ਕੁਦਰਤ ਸਾਜਿਐ ਕਰ ਆਸਣ ਡਿੱਠੋ ਚਾਓ ਹੁਣ ਦੇਖੋ ਕਰ ਆਸਣ ਡਿੱਠੋ ਚਾਓ ਉਹ ਆਪ ਆਸਣ ਜਮਾ ਕੇ ਵਿੱਚ ਬੈਠ ਗਏ ਤੇ ਬੈਠਣ ਤੋਂ ਬਾਅਦ ਜੀਵਾਂ ਨੂੰ ਵੰਡ ਵੰਡ ਕੇ ਰਿਜ਼ਕ ਪਿਆ ਦਿੰਦਾ ਉਹਦਾ ਤੇ ਆਪਣਾ ਹੀ ਸੁਭਾਅ ਹੈ ਕਿ ਬਿਨਾਂ ਕਿਸੇ ਸਵਾਰਤ ਤੋਂ ਦੁਨੀਆਂ ਨੂੰ ਵੰਡੀ ਜਾਂਦਾ ਕਰ ਆਸਣ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ ਹੁਣ ਉਹ ਦਾਤਾ ਹੈ ਤੇ ਦਾਤੇ ਦਾ ਕੰਮ ਹੀ ਵੰਡਣਾ ਕਰਤੇ ਦਰ ਤੇ ਕਿਰਤ ਕਰਨ ਵਾਲਾ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ ਤੂੰ ਜਾਣ ਹੋਈ ਸਭ ਸਹਿ ਕਹਿਣ ਲੱਗੇ ਮੇਰੇ ਮਾਲਕ ਜੀ ਤੂੰ ਇੰਨੀ ਕਿਰਪਾ ਕਰਨਾ ਲੈ ਦੇਸ ਹੈ ਤੂੰ ਆਪ ਮਿਹਰ ਕਰਨਾ ਜੀਵਾਂ ਤੋਂ ਜਿੰਦ ਲੈਣਾ ਵੀ ਪਰਤ ਕੇ ਦੇ ਦੇਣਾ ਤੇਰੇ ਵਰਗਾ ਦਾਤਾ ਕੌਣ ਤੂੰ ਵੰਡਣਾ ਕਦੀ ਆਸਾ ਕੀ ਵਾਰ ਦੀ ਅਖੀਰਲੀ ਪੌੜੀ ਪੜੋ ਸਾਹਿਬ ਨੇ ਇੱਕ ਬਚਨ ਕਿਹਾ ਕਹਿੰਦੇ ਨੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਤੇ ਉਹ ਕਰਦਾ ਕੀ ਇਹ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ ਰਿਜ਼ਕ ਸੰਭਾਏ ਦਰ ਤੇ ਹਰ ਇੱਕ ਨੂੰ ਰਿਜ਼ਕ ਪਹੁੰਚਾਣਾ ਰੱਬ ਦੀ ਇੱਕ ਸੁਭਾਅ ਏ ਕਿ ਜੋ ਕੁਝ ਉਹਦੇ ਕੋਲੇ ਉਹ ਵੀ ਵੰਡਦਾ ਪਏ ਤਵੱਜੋ ਦਿਓ ਦੋ ਚਾਰ ਪ੍ਰਮਾਣ ਦੇ ਕੇ ਮੈਂ ਗੁਰੂ ਵੱਲ ਆਉਣਾ ਕਿ ਗੁਰੂ ਵੀ ਵੰਡਦਾ ਤੇ ਅਰਦਾਸ ਵਿੱਚ ਕਿਹਾ ਵੀ ਸਿੱਖ ਵੀ ਵੰਡਦਾ ਤੇ ਜਿਹੜਾ ਵੰਡ ਕੇ ਖਾਂਦਾ ਉਹਦੀ ਕਮਾਈ ਦਾ ਜਸੀ ਧਿਆਨ ਧਰਨਾ ਸਾਹਿਬ ਜੀਓ ਰੱਬ ਹੋਰ ਕੀ ਵੰਡਦਾ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਆਉਂਦਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਵੱਈਏ ਨੇ ਭੱਟਾਂ ਦੇ ਹਜ਼ੂਰ ਨੇ ਉਹਦੇ ਵਿੱਚ ਇੱਕ ਬਚਨ ਕਿਹਾ ਕਹਿਣ ਲੱਗੇ 84 ਲੱਖ ਜੋਨ ਉਪਾਈ ਰਿਜ਼ਕ ਦੀਆ ਸਭ ਹੂੰ ਕੋ ਤਦਕਾ ਕਿੰਨੀ ਸੋਹਣੀ ਵੰਡ ਕੀਤੀ ਉਹਨੇ 84 ਲੱਖ ਜੀ ਪੈਦਾ ਕੀਤੇ ਤੇ ਸਾਰਿਆਂ ਨੂੰ ਵੰਡ ਕੇ ਰਿਜ਼ਕ ਦੇ ਦਿੱਤਾ ਕਹਿਣ ਲੱਗੇ ਦਾਤਾ ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਤੂੰ ਵੰਡਣਾ ਪਿਆ ਹਜ਼ੂਰ ਨੇ ਇੱਕ ਬਚਨ ਹੋਰ ਕਿਹਾ, ਕਹਿਣ ਲੱਗੇ ਇੰਨੀ ਰਹਿਮਤ ਕਰਦਾ ਵੰਡਣ ਲੱਗਿਆ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਬ੍ਰਹਿਮੰਡ ਉਹਦੇ ਸਾਹਮਣੇ ਕਰੋੜਾਂ ਨੇ ਪਰ ਵੰਡਣ ਵਾਲਾ ਦਾਤਾ ਕੇਵਲ ਇੱਕੋ ਵੇ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਤੇ ਕਿੰਨਾ ਕਿਰਪਾ ਦੇ ਘਰ ਵਿੱਚ ਆ ਕੇ ਵੰਡਦਾ। ਗੁਰੂ ਕਲਗੀ ਧਰ ਕਹਿੰਦੇ ਨੇ ਦੇਖ ਬੰਦਾ ਤਾਂ ਕਈ ਵਾਰੀ ਕਾਣੀ ਵੰਡ ਕਰ ਦਿੰਦਾ ਈ, ਰੱਬ ਨੇ ਨਹੀਂ ਕਰਨੀ। ਜੇ ਤੈਨੂੰ ਉਹਨੇ ਰਹਿਮਤ ਕਰਕੇ ਰਿਜ਼ਕ ਦਿੱਤਾ, ਤੂੰ ਬਹੁਤ ਗਿਆਨਵਾਨ ਏ। ਤੇ ਚੇਤੇ ਰੱਖੀ ਜਿਨ੍ਹਾਂ ਨੂੰ ਇੱਕ ਅੱਖਰ ਵੀ ਨਹੀਂ ਆਉਂਦਾ, ਕਿਰਪਾਲੂ ਦਾਤਾ ਵੰਡ ਕੇ ਰਿਜ਼ਕ ਉਹਨਾਂ ਨੂੰ ਵੀ ਦਿੰਦਾ। ਤੇ ਜੇ ਤੈਨੂੰ ਉਹਨੇ ਸਵਾਸ ਦਿੱਤੇ ਨੇ ਤੇ ਤੇਰੇ ਕੋਲ ਗਿਆਨ ਦਾ ਭੰਡਾਰਾ ਹੈ, ਤੇ ਸੱਚ ਜਾਣੀ ਜਿਹੜਾ ਅੱਤ ਦਾ ਅਗਿਆਨੀ ਏ, ਸਵਾਸ ਉਹਨੇ ਉਹਨੂੰ ਵੀ ਦਿੱਤੇ ਕਿ ਉਹਨੇ ਵੰਡਿਆ ਨਹੀਂ। ਇਹ ਵੰਡ ਬੰਦੇ ਦੇ ਹੱਥ ਨਹੀਂ, ਰੱਬ ਦੀ ਵੰਡ। ਕਦੀ ਦੇਖੋ ਉਹ ਵਿਤਕਰਾ ਨਹੀਂ ਜੇ ਕਰਦਾ। ਜੇ ਤੇਰੇ ਘਰ ਵਿੱਚ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਇੱਕ ਗਰੀਬ ਦੀ ਕੁੱਲੀ ਵਿੱਚ ਵੀ ਸੂਰਜ ਦੀਆਂ ਕਿਰਨਾਂ ਨੇ, ਉਹਨੇ ਵੰਡ ਕੇ ਦਿੱਤਾ। ਚੇਤੇ ਰੱਖੀ ਜੇ ਤੇਰੇ ਘਰ ਪੌਣ ਖੈ ਪਾਣੀ ਖੈ ਤੇ ਰੱਬ ਨੇ ਗਰੀਬ ਨੂੰ ਵੀ ਦਿੱਤੀ ਏ, ਉਹਦੇ ਵਰਗਾ ਵੰਡਣ ਵਾਲਾ ਕੌਣ ਏ। ਤੇ ਸਾਹਿਬ ਨੇ ਫਿਰ ਸ਼ਬਦ ਵਰਤੇ ਜਾਨ ਕੋ ਦੇਤ ਅਜਾਨ ਕੋ ਦੇਤ। ਦੇਖੋ ਵੰਡ ਕੇ ਜਦੋਂ ਦਿੰਦਾ, ਜਿਹੜੇ ਜਾਣਕਾਰ ਨੇ ਵਿਦਵਾਨ ਨੇ ਉਹਨਾਂ ਨੂੰ ਤੇ ਰੋਟੀ ਦੇਈ, ਤੇ ਜਿਹੜੇ ਅਣਜਾਣ ਨੇ ਜਿਨ੍ਹਾਂ ਨੂੰ ਸਮਝ ਕੋਈ ਨਹੀਂ, ਰਿਜ਼ਕ ਉਹਨਾਂ ਨੂੰ ਵੀ ਦਿੰਦਾ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦਹਿ ਹੈ। ਉਹਨੇ ਇੰਨਾ ਵੰਡਿਆ ਕਿ ਧਰਤੀ ਵਿੱਚ ਤੇ ਪਤਾਲ ਵਿੱਚ ਤੇ ਅਸਮਾਨ ਦੇ ਵਿੱਚ ਉੱਡਣ ਵਾਲੇ ਪਰਿੰਦਿਆਂ ਨੂੰ ਵੀ ਰਿਜ਼ਕ ਦੇ ਦਿੱਤਾ। ਤੇ ਇੰਨਾ ਕਿਰਪਾਲੂ ਇਹ ਜਦੋਂ ਵੰਡਦਾ ਗੁੱਸੇ ਵਿੱਚ ਆ ਕੇ ਨਹੀਂ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਇੱਕ ਬਚਨ ਕਿਹਾ, ਜਦੋਂ ਵੰਡਦਾ ਦਾਤ ਫਿਰ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ, ਉਹ ਸਾਰਿਆਂ ਨੂੰ ਦਾਨ ਪਿਆ ਦਿੰਦਾ। ਫਿਰ ਕਹਿੰਦੇ ਨੇ ਮਣਾ ਤੂੰ ਘਬਰਾਈ ਨਾ, ਉਹ ਤੈਨੂੰ ਵੀ ਦਏਗਾ। ਰੱਬ ਰਿਜ਼ਕ ਦਾ ਦਾਨ ਵੀ ਦਿੰਦਾ, ਤਵਜੋ ਦਿਆ ਜੇ। ਪਰਮੇਸ਼ਵਰ ਦੁਨੀਆਂ ਦੇ ਦਾਨ ਉਹ ਵੀ ਚੀਜ਼ ਵੰਡਦਾ। ਤੇ ਜਦੋਂ ਮੇਰ ਦੇ ਘਰ ਵਿੱਚ ਆਉਂਦਾ ਮੇਰਾ ਸਾਈ, ਉਦੋਂ ਨਾਮ ਦੇ ਖਜ਼ਾਨੇ ਵੀ ਲੁਟਾ ਦਿੰਦਾ। ਹੁਣ ਕਿਹੜੀ ਚੀਜ਼ ਵੰਡੀ ਗਈ ਜਿਹਦਾ ਅੱਜ ਅਸੀਂ ਧਿਆਨ ਧਰਨਾ ਵੀ ਵੰਡ ਛਕਿਆ, ਜਿਨ੍ਹਾਂ ਨੇ ਵੰਡ ਕੇ ਸਾਰਿਆਂ ਨੂੰ ਛਕਿਆ। ਬਾਬਾ ਨਾਨਕ ਜੀ ਨੂੰ ਇੱਕ ਦਾਤ ਮਿਲੀ ਗੁਰਮੁਖੋ, ਇਸ ਕਰਕੇ ਨਹੀਂ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ ਤੇ ਤਾਂ। ਦੁਨੀਆਂ ਭਰ ਦੇ ਇਤਿਹਾਸ ਨੂੰ ਪਰਮਾਰਥ ਨੂੰ ਪੜ੍ਹੋ, ਬਾਬੇ ਨੇ ਜਿੰਨਾ ਕੁ ਵੰਡਿਆ ਇੰਨਾ ਕੋਈ ਵੰਡ ਹੀ ਨਹੀਂ ਸਕਿਆ। ਹੁਣ ਵੰਡ ਕੇ ਛਕਿਆ, ਮੈਂ ਕੱਲ ਇੱਕ ਅਰਜ਼ ਕੀਤੀ ਸੀ ਇਹਦੇ ਅਰਥ ਕੇਵਲ ਲੰਗਰ ਤੱਕ ਨਾ ਸੀਮਿਤ ਰੱਖੋ, ਇਹਨੂੰ ਪਰਮਾਰਥ ਵਿੱਚ ਲਿਜਾਓ। ਤੇ ਬਾਣੀ ਵਿੱਚੋਂ ਅਰਜ਼ ਕਰਨੀ ਹੈ ਕਿ ਗੁਰੂ ਹੱਟੀ ਤੇ ਬੈਠ ਕੇ ਫਰੀ ਲੋਕਾਂ ਨੂੰ ਵੰਡੀ ਜਾਂਦਾ ਸੀ। ਹਜ਼ੂਰ ਵੱਲ ਕਦੀ ਤੱਕੋ, ਵੰਡ ਕੇ ਛਕਿਆ। ਪਰ ਪਹਿਲੀ ਗੱਲ ਵੰਡੇਗਾ ਉਹ, ਜਿਹੜੀ ਅੱਜ ਮੈਂ ਵੰਡ ਦੀ ਗੱਲ ਕਰ ਰਿਹਾ, ਵੰਡੇਗਾ ਉਹ ਜਿਹਦੇ ਆਪਣੇ ਪੱਲੇ ਕੁਝ ਹੋਵੇਗਾ, ਜਿਹਦਾ ਆਪਣੀ ਦੁਆਲਾ ਨਿਕਲਿਆ ਉਹਨੇ ਕਿਸੇ ਨੂੰ ਕੀ ਵੰਡ ਦੇ। ਜਿਹਦਾ ਆਪਣਾ ਅੰਦਰ ਨਾਮ ਨਾਲ ਭਰਿਆ ਕਿਸੇ ਨੂੰ ਕਿਣਕਾ ਮਾਤਰ ਅੱਗੇ ਵੰਡੇਗਾ, ਤੇ ਜਿਹੜਾ ਆਪਣੇ ਅੰਦਰ ਥੋਥਾ ਲੈ ਕੇ ਖਾਲੀ ਭਾਂਡਾ ਤੁਰਿਆ ਫਿਰਦਾ ਉਹਨੇ ਕਿਸੇ ਨੂੰ ਨਾਮ ਵੰਡ ਦੇਣਾ। ਗੁਰੂ ਨਾਨਕ ਸਾਹਿਬ ਨੂੰ ਇੱਕ ਦਾਤ ਮਿਲੀ ਤੇ ਅਸੀਂ ਕਈ ਦਿਨਾਂ ਤੋਂ ਉਸ ਪੌੜੀ ਨੂੰ ਪੜ੍ਹਨੇ ਪਏ, ਤੇ ਖਾਸ ਕਰ ਉਹ ਅਰਦਾਸ ਨਾਲ ਸੰਬੰਧਿਤ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਸ਼ਬਦ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਭੰਡਾਰੇ ਭਰੇ, ਤੇ ਹੈਰਾਨਗੀ ਦੀ ਗੱਲ ਇਹ ਕਿ ਭੰਡਾਰੇ ਭਰ ਕੇ ਘਰ ਨਹੀਂ ਬੈਠੇ। ਜੇ ਬਾਬਾ ਜੀ ਚਾਹੁੰਦੇ ਤੇ ਕੀ ਡੇਰਾ ਸੁਲਤਾਨਪੁਰ ਨਹੀਂ ਸੀ ਚੱਲ ਸਕਦਾ? ਕੀ ਗੁਰੂ ਨਾਨਕ ਸਾਹਿਬ ਤਲਵੰਡੀ ਦੀ ਧਰਤੀ ਤੇ ਨਹੀਂ ਸਨ ਬਹਿ ਸਕਦੇ? ਕਹਿੰਦੇ ਨੇ ਮੇਰੇ ਗੁਰੂ ਨਾਨਕ ਸਾਹਿਬ ਨੇ ਆਪਣੀ ਝੋਲੀ ਭਰੀ, ਤੇ ਭਰਨ ਤੋਂ ਬਾਅਦ ਕੇਵਲ ਆਪਣੇ ਪਰਿਵਾਰ ਲਈ ਨਹੀਂ, ਬਾਬਾ ਲੈ ਕੇ ਖਜ਼ਾਨਾ ਤੁਰਿਆ, ਤੇ ਜਿੱਥੇ ਜਿੱਥੇ ਵੀ ਦੇਖਿਆ ਉਹਨੇ ਨਾਮ ਦੇ ਛੱਟੇ ਦਿੱਤੇ, ਆਪ ਨਾਮ ਜਪਿਆ ਤੇ ਲੋਕਾਂ ਵਿੱਚ ਨਾਮ ਵੰਡਿਆ, ਆਪ ਛਕਿਆ ਤੇ ਲੋਕਾਂ ਨੂੰ ਵੰਡ ਕੇ ਛਕਾਇਆ। ਅਸੀਂ ਉਸ ਬਾਬੇ ਦੇ ਵੰਡਣ ਦਾ ਅੱਜ ਧਿਆਨ ਧਰਨਾ। ਸਾਹਿਬ ਨੇ ਸ਼ਬਦ ਵਰਤੇ, ਭਾਈ ਗੁਰਦਾਸ ਨੇ ਜਦੋਂ ਪੜ੍ਹਨੇ ਆ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਵੰਡਦਾ ਕੌਣ ਏ ਗੱਲਾਂ ਵਾਲਾ ਨਹੀਂ, ਪਹਿਲਾਂ ਬਖਸ਼ਿਸ਼ ਲਈ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸ਼ੋਂ ਬਣਿਆਈ, ਤੇ ਜਿੱਦਣ ਬਣੀ ਬਾਬਾ ਪਹਿਦਾ ਸੱਚਖੰਡ, ਨੌਨਿਦ ਨਾਮ ਗਰੀਬੀ ਪਾਈ। ਤਵਜੋ ਦਿਓ ਜੇ ਪੌੜੀ ਤੁਹਾਨੂੰ ਚੇਤੇ ਵੇ। ਹੁਣ ਇਸ ਤੋਂ ਅੱਗੇ ਕੀ ਖੇਡ ਵਾਪਰੀਏ? ਬਾਬੇ ਨੇ ਗਰੀਬੀ ਵੀ ਲਿਆਂਦੀ, ਬਾਬਾ ਜੀ ਨੇ ਨਾਮ ਹੀ ਲਿਆਂਦਾ ਤੇ ਕੱਲ ਮੈਂ ਅਰਜ਼ ਕੀਤੀ ਉਹ ਦੀਵਾ ਬਾਲ ਕੇ ਪੜੋਪੇ ਥੱਲੇ ਨਹੀਂ ਕੇਵਲ ਆਪਣੇ ਘਰ ਵਿੱਚ ਨਹੀਂ ਅੱਜ ਵਹੀਂ ਤੋਂ ਬਾਹਰ ਨਿਕਲਿਆ ਮੇਰਾ ਸਤਿਗੁਰੂ ਤੇ ਕਹਿੰਦੇ ਨੇ ਧਿਆਨ ਲਗਾਏ ਤੇ ਗੁਰੂ ਨਾਨਕ ਸਾਹਿਬ ਦੇ ਚਿਹਰੇ ਨੂੰ ਓਜਨ ਓਜਨ ਜਲਾਲ ਨੂੰ ਕੋਈ ਚੱਲ ਨਹੀਂ ਸੀ ਸਕਦਾ। ਹਜ਼ੂਰ ਨੇ ਕਿਹਾ ਅੱਜ ਤੋਂ ਬਾਅਦ ਲੋਧੀ ਦੀ ਕਾਰ ਨਹੀਂ ਮੈਂ ਕਰਨੀ। ਉਹਨਾਂ ਕਿਹਾ ਜੀ ਕਿਉਂ ਨਹੀਂ ਕਰਨੀ? ਕਹਿਣ ਲੱਗੇ ਅੱਜ ਤੋਂ ਬਾਅਦ ਉਹਦੀ ਕਾਰ ਕਰਾਂਗਾ ਜਿਹਨੇ ਮੇਰੀ ਝੋਲੀ ਵਿੱਚ ਦਾਤ ਪਾਈ ਹੈ। ਮਹਾਰਾਜ ਉਹਦੀ ਕਾਰ ਕੀ ਕਰਨੀ ਜੇ? ਬਾਬਾ ਨਾਨਕ ਜੀ ਕਹਿਣ ਲੱਗੇ ਲੋਕ ਭੁੱਖੇ ਨੇ, ਮੈਂ ਰੱਬ ਦੀ ਦਿੱਤੀ ਦਾਤ ਲੋਕਾਂ ਨੂੰ ਦੇਣ ਚੱਲਿਆ ਵਾਂ। ਉਹਨਾਂ ਕਿਹਾ ਵੀ ਦੇਣ ਕੀ ਜਾਏਗਾ, ਸਾਨੂੰ ਕੁਝ ਦਿਸਦਾ ਨਹੀਂ ਪਿਆ, ਕਿਹੜੀ ਚੀਜ਼ ਵੰਡ ਕੇ ਛਕੀ ਜਿਹੜਾ ਧਿਆਨ ਧਰਨੇ ਆ? ਸਭ ਤੋਂ ਪਹਿਲਾਂ ਸੁਲਤਾਨਪੁਰ ਦੀ ਧਰਤੀ ਤੇ ਬਾਬੇ ਦੇ ਚਰਨਾਂ ਦਾ ਧਿਆਨ ਧਰੋ ਜਿਹੜਾ ਖਜ਼ਾਨਾ ਭਰ ਕੇ ਦੁਨੀਆਂ ਨੂੰ ਵੰਡਣ ਤੁਰਿਆ, ਕੇਵਲ ਆਪਣੇ ਘਰ ਲਈ ਨਹੀਂ। ਕਹਿਣ ਲੱਗੇ ਲੋਕ ਭੁੱਖੇ ਨੇ, ਮਹਾਰਾਜ ਕਾਹਦੀ ਭੁੱਖ? ਕਹਿਣ ਲੱਗੇ ਨਾਮ ਦੀ ਭੁੱਖ ਏ, ਪਰ ਭੁੱਖ ਪੂਰੀ ਕਿਤੋਂ ਹੁੰਦੀ ਨਹੀਂ। ਪੁੱਛਿਆ ਲੋਕ ਸੜਦੇ ਪਏ ਨੇ, ਪਿਆਸ ਬੜੀ ਏ, ਪਰ ਬੁਝਾਉਣ ਵਾਲਾ ਕੋਈ ਨਹੀਂ। ਤੇ ਪਹਿਲੇ ਦਿਨ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਤੁਰੇ ਨੇ ਆਪਣੇ ਸਾਥੀ ਮਰਦਾਨੇ ਨੂੰ ਲੈ ਕੇ, ਤੇ ਭਾਈ ਗੁਰਦਾਸ ਕਹਿੰਦੇ ਨੇ ਕਿ ਨਾਮ ਦੀ ਭੁੱਖ ਦੂਰ ਕਰ ਲਈ ਤੇ ਨਾਮ ਵੰਡਣ ਵਾਸਤੇ ਬਾਬਾ ਜੀ ਤੁਰੇ ਤੇ ਸ਼ਬਦ ਵਰਤੇ ਕਿ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਖੈ ਹੈ ਕਰਦੀ ਸੁਣੀ ਲੁਕਾਈ, ਤੇ ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ ਜਿਹੜੀਆਂ ਉਦਾਸੀਆਂ ਕੀਤੀਆਂ ਨੇ। ਗੁਰਮੁਖੋ ਕੋਈ ਚਾਹ ਨਹੀਂ ਸੀ ਕਿ ਮੈਂ ਅਰਬ ਦੀ ਧਰਤੀ ਦੇਖਣ ਜਾਣੀ ਹੈ, ਲੋਕ ਕੀ ਹੋ ਜਾਏ ਨੇ? ਕੋਈ ਇਹ ਸੈਰ ਕਰਕੇ ਸਾਡੇ ਲੋਕੀ ਲਿਖ ਦਿੰਦੇ ਨੇ ਕਿ ਬਾਬੇ ਵਰਗਾ ਕੋਈ ਯਾਤਰੀ ਨਹੀਂ, ਆਮ ਯਾਤਰੀ ਕੇਵਲ ਤਜਰਬਾ ਕਰਦਾ, ਭਾਂਤ ਭਾਂਤ ਦੇ ਲੋਕ ਦੇਖਦਾ, ਭਾਂਤ ਭਾਂਤ ਦੀ ਧਰਤੀ ਦੇਖਦਾ, ਭਾਂਤ ਭਾਂਤ ਦੇ ਨਦੀਆਂ ਨਾਲੇ ਦੇਖਦਾ। ਮੇਰੇ ਗੁਰੂ ਨਾਨਕ ਸਾਹਿਬ ਲੋਕਾਂ ਨੂੰ ਦੇਖਣ ਨਹੀਂ, ਧਰਤੀ ਨੂੰ ਦੇਖਣ ਨਹੀਂ, ਜਿਹੜੀ ਦਾਤ ਮੇਰੇ ਸਾਈ ਨੇ ਉਹਨਾਂ ਦੀ ਝੋਲੀ ਵਿੱਚ ਪਾਈ ਸੀ ਉਹਨਾਂ ਲੋਕਾਂ ਤੱਕ ਵੰਡਣ ਵਾਸਤੇ ਗਏ ਸਨ। ਪਹਿਲੀ ਗੱਲ, ਨਾਮ ਉਹਨਾਂ ਨੇ ਵੰਡਿਆ, ਆਪਣਾ ਸਵਾਰਥ ਕੋਈ ਨਹੀਂ। ਕਈ ਵਾਰੀ ਤਿੰਨ ਕੁ ਉਦਾਹਰਨਾਂ ਮੇਰੇ ਮਨ ਨੂੰ ਬੜੀਆਂ ਇਹ ਪਾਉਂਦੀਆਂ ਨੇ ਕਿ ਵੰਡਣ ਵਾਲੇ ਦਾ ਆਪਣਾ ਸਵਾਰਥ ਕੋਈ ਨਹੀਂ। ਜੇ ਪਹਾੜਾਂ ਤੋਂ ਨਦੀ ਨਿਕਲਦੀ ਪਈ ਏ, ਪਾਣੀ ਦਾ ਬਹਾਵ ਲੈ ਕੇ ਤੁਰੀਏ, ਤੇ ਕੀ ਨਦੀ ਨੂੰ ਇਹ ਲਾਲਚ ਹੈ ਕਿ ਪਾਣੀ ਨਹਿਰ ਨੇ ਨਦੀ ਨੇ ਆਪ ਪੀਣਾ? ਉਹ ਪਾਣੀ ਲੈ ਕੇ ਪਹਾੜਾਂ ਤੋਂ ਚੱਲੀਏ, ਆਪਾਂ ਨੇ ਕੁਝ ਨਹੀਂ ਜੇ ਪੀਣਾ, ਉਹ ਪਿਆਸਿਆਂ ਦੇ ਘਰਾਂ ਤੱਕ ਪਾਣੀ ਦੇਣ ਆਈ। ਜੇ ਰੁੱਖ ਨੇ ਸਰਦੀ ਗਰਮੀ ਝੱਲੀਏ, ਉਹਨੂੰ ਫਲ ਲੱਗੇ ਨੇ, ਤੇ ਕੀ ਰੁੱਖ ਨੇ ਆਪ ਉਸ ਫਲ ਨੂੰ ਖਾਣਾ? ਪੈਦਾ ਫਲ ਉਹ ਕਰਦਾ ਪਿਆ ਤੇ ਖਵਾਏਗਾ ਉਹਨਾਂ ਨੂੰ ਜਿਨ੍ਹਾਂ ਨੂੰ ਭੁੱਖੇ। ਜੇ ਗੁਲਾਬ ਦਾ ਫੁੱਲ ਖਿੜਿਆ ਮਹਿਕ ਨਾਲ ਭਰਿਆ, ਉਹਨੂੰ ਮਹਿਕ ਨਾਲ ਕੀ, ਉਹਨੇ ਤੇ ਲੰਘਣ ਵਾਲੇ ਨੂੰ ਮਹਿਕ ਦੇਣੀ ਹੈ। ਮੇਰਾ ਬਾਬਾ ਘਰੋਂ ਤੁਰਿਆ ਨਾਮ ਦਾ ਦਰਿਆ ਲੈ ਕੇ, ਉਹਨੂੰ ਕੀ ਲਾਲਚ ਸੀ, ਪਰ ਹਾਂ ਵੰਡ ਕੇ ਛਕਣ ਤੁਰਿਆ। ਦਰਿਆ ਦੀ ਤਰ੍ਹਾਂ ਆਪਣਾ ਕੋਈ ਸਵਾਰਥ ਨਹੀਂ, ਰੁੱਖ ਦੀ ਤਰ੍ਹਾਂ ਕੋਈ ਵੱਟੇ ਮਾਰਦਾ ਪਿਆ, ਕੋਈ ਪੁਰਾਈਆ ਕਹਿੰਦਾ ਪਿਆ, ਕੋਈ ਭੂਤਨਾ ਤੇ ਬਤਾਲਾ ਕਹਿੰਦਾ ਪਿਆ। ਵਾਹ ਮੇਰੇ ਬਾਬਾ, ਲੋਕ ਤੈਨੂੰ ਮਾਰਦੇ ਨੇ, ਇੱਥੋਂ ਤੱਕ ਦੋ ਘਿਓੜਿਆਂ ਘੋੜਿਆਂ ਦੀ ਕੀਮਤ ਪਾ ਤੈਨੂੰ ਵੇਚਦੇ ਪਏ ਨੇ, ਤੂੰ ਵਿਕਣ ਤੋਂ ਬਾਅਦ ਲੋਕਾਂ ਦਾ ਤਾਂ ਵੀ ਭਲਾ ਪਿਆ ਕਰਨਾ। ਇਹ ਸੀ ਨਾਮ ਦੀ ਦਾਤ ਵੰਡੀ। ਹਜ਼ੂਰ ਨੇ ਆਪ ਨਾਮ ਜਪਿਆ, ਨਾ ਮਿਲਿਆ ਉਸ ਨੂੰ ਅੱਗੇ ਵੰਡਣ ਤੁਰੇ। ਤਵਜੋ ਦਿਆ ਜੇ, ਫਿਰ ਕੇਵਲ ਆਪ ਨਹੀਂ ਵੰਡਿਆ, ਸਿੱਖ ਨੂੰ ਇੰਨੀ ਕੁ ਦਾਤ ਦਿੱਤੀ ਕਿ ਸੱਜਣਾ ਜਿੱਥੇ ਤੂੰ ਜਾਏ ਤੂੰ ਵੀ ਨਾਮ ਨੂੰ ਅੱਗੇ ਵੰਡੀ। ਤੇ ਮੇਰੇ ਦਾਤਿਆ ਕਿਤੇ ਮਿਹਰ ਕਰ, ਇੰਨੀ ਕਰਨੀ ਵਾਲੇ ਸਿੱਖ ਪੈਦਾ ਕਰ ਦੇ ਕਿ ਸਿੱਖ ਇੱਕ ਵਾਰੀ ਕਿਤੇ ਬਹਿ ਕੇ ਚਲਾ ਜਾਏ ਤੇ ਘਰ ਵਿੱਚ ਨਾਮ ਦੀ ਰੋਂ ਚੱਲ ਪਏ, ਫਿਰ ਉਹਦੀ ਕਮਾਈ ਦਾ ਧਿਆਨ ਧਰੀਏ ਜਿਹੜਾ ਨਾਮ ਵੰਡ ਕੇ ਤੁਰਿਆ। ਕੇਵਲ ਕਹਿਣ ਮਾਤਰ ਨਹੀਂ, ਸ਼ਬਦ ਬੜਾ ਡੂੰਘਾ ਜੇ ਕਿ ਵੰਡ ਕੇ ਛਕਿਆ। ਗੁਰੂ ਸਾਹਿਬ ਦੇ ਪਹਿਲੇ ਦੀਦਾਰ ਦੇਖੋ, ਕੁਝ ਸ਼ਬਦ ਸੁਣੇ ਨੇ ਵਿਦਵਾਨਾਂ ਨੇ, ਪਹਿਲੇ ਦੀਦਾਰ ਦੌਲਤਾਂ ਦਾ ਹੀ ਨੇ। ਪਹਿਲੀ ਸਿੱਖ ਬੇਬੇ ਨਾਨਕੀ, ਪਹਿਲੇ ਤੇ ਪ੍ਰਭਾਵ ਪਿਆ ਭਗੀਰਥ, ਪਹਿਲਾ ਪ੍ਰਚਾਰਕ ਸਿੱਖ ਹੋਇਆ ਭਾਈ ਸਾਹਿਬ ਭਾਈ ਮਨਸੁਖ ਜੀ, ਪਹਿਲਾ ਰਬਾਬੀ ਹੋਇਆ ਭਾਈ ਮਰਦਾਨਾ ਜੀ। ਜੇ ਆਪਣੇ ਅੰਦਰ ਨਾਮ ਏ ਤੇ ਮਨਸੁਖ ਆਉਂਦੇ ਨੇ। ਹਜ਼ੂਰ ਬੜੀ ਸੋਹਣੀ ਗੱਲ ਕਹਿੰਦੇ ਨੇ, ਮੈਂ ਅਰਜ਼ ਕਰ ਰਿਹਾ ਕਿ ਸਿੱਖਾਂ ਨੇ ਵੰਡ ਕੇ ਛਕਿਆ ਤੇ ਦੇਖੋ ਬਾਬੇ ਨੇ ਆਪ ਵੰਡਿਆ ਤੇ ਇੰਨੀ ਕਿਰਪਾ ਕੀਤੀ ਮਨਸੁਖ ਆਇਆ। ਸਿਰਫ ਉਹਨੂੰ ਇੱਕੋ ਸ਼ਬਦ ਕਿਹਾ ਸੀ ਕਿ ਨਾਮ ਦਾ ਮਨ ਸੁਖ ਹੈ, ਕਦੀ ਮਨ ਦਾ ਸੁਖ ਵੀ ਮਾਣੇ, ਤੇ ਚਰਨ ਪਕੜ ਕੇ ਕਹਿੰਦਾ ਕਿਵੇਂ ਮਾਣੀਦਾ। ਤੇ ਬਾਬਾ ਜੀ ਨੇ ਕਿਹਾ ਮਮਤਾ ਨੂੰ ਛੱਡ ਕੇ ਮੈਂ ਮੇਰੀ ਨੂੰ ਤਿਆਗ ਕੇ ਸੁਖ ਮਿਲਦਾ। ਪਹਿਲਾਂ ਸਿੱਖ ਹੈ ਭਾਈ ਮਨ ਸੁਖ, ਜਿਹਨੇ ਬਾਬੇ ਨਾਨਕ ਦੇ ਬਚਨਾਂ ਨੂੰ ਕਾਗਜ਼ ਉੱਤੇ ਲਿਖਿਆ ਸੀ, ਸ਼ਬਦ ਲਿਖ ਕੇ ਬਾਣੀ ਲਿਖ ਕੇ ਤੁਰ ਪਿਆ। ਹਜ਼ੂਰ ਨੂੰ ਕਿਰਪਾ ਕਰਕੇ ਕਹਿੰਦਾ ਮੈਨੂੰ ਅੰਦਰ ਦਾ ਸੁਖ ਦੇ। ਸਾਹਿਬ ਨੇ ਕੀਤੀ ਮਿਹਰ, ਅੰਦਰ ਦਾ ਭਾਂਡਾ ਭਰ ਕੇ ਫਿਰ ਕਹਿਣ ਲੱਗਾ ਹੁਣ ਮੈਂ ਘਰ ਟੇਕ ਕੇ ਬਹਿ ਜਾਵਾਂ। ਕਹਿਣ ਲੱਗੇ ਟੇਕ ਕੇ ਨਹੀਂ ਬਹਿਣਾ, ਆਪਣੀ ਕਿਰਤ ਕਰੀ ਤੇ ਗੁਰਮੁਖੋ ਪ੍ਰਚਾਰਕ ਰੱਬ ਕਰੇ ਤੇ ਹੋਵੇ ਵੀ ਇਹੋ ਜਿਹਾ। ਸਾਡੇ ਵਰਗਿਆਂ ਨੂੰ ਤੇ ਢਿੱਡ ਦਾ ਸਹੀਸਾ ਰਹਿੰਦਾ ਕਿ ਪਤਾ ਨਹੀਂ ਅੱਜ ਜੇ ਕੁਝ ਬੋਲ ਗਏ ਤੇ ਕੱਲ ਨੂੰ ਕਥਾ ਬੰਦ ਤੇ ਪਰਸੋਂ ਰੋਟੀ ਦਾ ਕੀ ਬਣੇਗਾ। ਉਹ ਵਪਾਰੀ ਏ, ਉਹਦੇ ਆਪਣੇ ਜਹਾਜ਼ ਚੱਲਦੇ ਨੇ, ਏਡਾ ਵੱਡਾ ਪ੍ਰਚਾਰਕ ਕਿ ਅਸੀਂ ਲੋਕ ਮੈਂ ਕਹਾਂਗਾ ਕਿ ਜਿਹੜੇ ਵੀਰ ਪੜ੍ਹੇ ਲਿਖੇ ਨੇ ਇਹ ਮਤ ਸਮਝੋ ਕਿ ਕੇਵਲ ਸਾਡਾ ਕੰਮ ਹੈ ਕਥਾ ਕਰਨਾ। ਉਹ ਯਤਨ ਕਰੋ ਕਿ ਆਪ ਆਪਣੀ ਅੰਦਰ ਇੰਨੀ ਕੁ ਕਮਾਈ ਕਰੋ ਕਿ ਜਿਸ ਫੀਲਡ ਵਿੱਚ ਤੁਸੀਂ ਵਿਚਰਦੇ ਹੋ ਕਿ ਤੁਹਾਡੀ ਕਿਰਤ ਤੋਂ ਤੁਹਾਡੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਲੋਕ ਨਾਮ ਨਾਲ ਜੁੜਨ। ਅਸਲ ਵਿੱਚ ਸਿੱਖ ਇਹ ਵੇ ਕਿ ਚੱਲਦਾ ਫਿਰਦਾ ਰੱਬ ਦਾ ਇੱਕ ਰੂਪ ਹੋਵੇ। ਉੱਥੇ ਭਾਈ ਮਾਨਸਿਕ ਨੂੰ ਕਿਹਾ ਵੀ ਛੱਡੀ ਨਾ, ਨਾਮ ਤਾਂ ਪੱਲਾ ਨਾ ਛੱਡੀ। ਇੰਨਾ ਕੁ ਟਿਕਿਆ, ਬਾਬੇ ਨੇ ਮਿਹਰ ਕੀਤੀ। ਵਪਾਰੀ ਸੀ, ਅੱਗੇ ਸੂਰਜ ਦੀ ਟਿੱਕੀ ਚੜੀ ਉੱਠਦਾ ਸੀ ਤੇ ਅੱਜ ਬਾਬੇ ਨੇ ਮਿਹਰ ਕੀਤੀ। ਰਾਤ ਨੂੰ ਅੱਧੀ ਰਾਤ ਤੋਂ ਬਾਅਦ ਕਦੀ ਨੀਂਦ ਪਈ ਹੋਈ ਨਹੀਂ। ਮੈਂ ਅਰਜ਼ ਕੀਤੀ ਸੀ ਸੱਜੜੇ ਪੈਂਦੇ ਨੇ ਜਿਹੜੇ ਗੁਰੂ ਨੂੰ ਪਿਆਰ ਕਰਦੇ ਨੇ। ਜਿਹੜੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ ਹੈ ਨਾ ਕਿ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਹੈ, ਸਿਮਰਨ ਤਾਂ ਹੈ ਬਾਰੰਗ ਬਾਰ ਗੁਰ ਖੇਤ ਹੈ। ਇੱਕ ਵਾਰੀ ਗੁਰੂ ਨੂੰ ਚੇਤੇ ਕਰੀ ਤੇ ਗੁਰੂ ਤੈਨੂੰ ਸੈਂਕੜੇ ਵਾਰੀ ਆਵਾਜ਼ਾਂ ਮਾਰੇਗਾ। ਮਨਸੁਖ ਨੂੰ ਕਿਹਾ ਕਿ ਨਾਮ ਦਾ ਛੱਟਾ ਦਈ, ਜਿੱਥੇ ਜਾਏ ਅੱਗੇ ਜਾ ਕੇ ਨਾਮ ਨੂੰ ਵੰਡੀ। ਭਾਈ ਮਨਸੁਖ ਲਾਹੌਰ ਗਿਆ, ਲਾਹੌਰ ਤੋਂ ਸਿੰਗਲਾ ਦੀਪ ਲੰਕਾ ਦੀ ਧਰਤੀ ਤੇ ਪਹੁੰਚਿਆ। ਇੱਕ ਛੋਟਾ ਜਿਹਾ ਰਜਵਾੜ ਹੈ, ਜਹਾਜ਼ ਕਿਨਾਰੇ ਲੱਗਾ ਤੇ ਭਾਈ ਮਨਸੁਖ ਨੇ ਆਪ ਚੁੱਲ੍ਹਾ ਗਰਮ ਕੀਤਾ, ਅੱਗ ਬਾਲੀ, ਲੰਗਰ ਛਕਿਆ, ਬਾਬੇ ਦਾ ਸ਼ਬਦ ਪੜ੍ਹਿਆ, ਲੋਕਾਂ ਨੂੰ ਲੰਗਰ ਛਕਾਇਆ। ਤੇ ਉੱਥੇ ਹੁਕਮ ਸੀ ਕਿ ਅਕਾਦਸ਼ੀ ਦਾ ਵਰਤ ਰੱਖਣਾ ਤੇ ਜਿਹੜਾ ਹੁਕਮ ਅਦੋਲੀ ਕਰੇ ਉਹਨੂੰ ਕੈਦ ਵਿੱਚ ਸੱਦ ਦੇਣਾ। ਸਿਰ ਮੈਂ ਟਿਊਕ ਮਾਤਰ ਕਹਿ ਕੇ ਤੁਰਨਾ ਕਿ ਵੰਡ ਕੇ ਛਕਿਆ। ਭਾਈ ਮਨਸੁਖ ਉਹਨੂੰ ਇਸ ਹੁਕਮ ਅਦੋਲੀ ਦੇ ਜ਼ੁਰਮ ਵਿੱਚ ਕੈਦ ਵਿੱਚ ਸੱਦ ਦਿੱਤਾ ਗਿਆ। ਰਾਜਾ ਸ਼ਿਵਨਾਭ ਆਪ ਉਹਦੇ ਕੋਲ ਸੁਖ ਨੇ, ਸੰਖੇਪ ਵਿੱਚ ਤੁਰਾਂ ਤੇ ਭਾਈ ਮਨਸੁਖ ਕੈਦ ਖਾਨੇ ਵਿੱਚ ਬੈਠਾ ਹੋਇਆ ਅੱਧੀ ਰਾਤ ਨੂੰ ਉੱਠਿਆ ਤੇ ਬਾਬੇ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ। ਉੱਚੀ ਉੱਚੀ ਸ਼ਬਦ ਪਿਆ ਪੜ੍ਹਦਾ ਤੇ ਸ਼ਿਵਨਾਭ ਪੁੱਛਦਾ ਕਿ ਏਡੀ ਸੁਰੀਲੀ ਆਵਾਜ਼ ਇਹ ਕੌਣ ਹੈ ਜੋ ਪ੍ਰਭਾਤ ਵੇਲੇ ਕੁਝ ਗੀਤ ਗਾ ਰਿਹਾ ਹੈ। ਤੇ ਸੰਤਰੀ ਕਹਿੰਦਾ ਅੰਨ ਦਾਤਾ ਰਾਜੇ ਨੂੰ ਇਹ ਉਹ ਗੁਸਤਾਖ ਕੈਦੀ ਹੈ ਜਿਹਨੇ ਕੱਲ ਤੁਹਾਡੇ ਹੁਕਮ ਅਦੂਲੀ ਕੀਤੀ। ਕਹਿਣ ਲੱਗਾ ਉਹਨੂੰ ਬਾਹਰ ਲਿਆਓ, ਕਾਲ ਕੋਠੜੀ ਤੋਂ ਬਾਹਰ ਲਿਆਂਦਾ। ਕਹਿੰਦਾ ਉਹ ਹੱਦ ਹੋ ਗਈ, ਮੇਰੇ ਕੋਲ ਸੁਖ ਨੇ ਦੁਨੀਆਂ ਦੇ ਪਰ ਮੇਰੇ ਅੰਦਰ ਨੂੰ ਚਿੰਤਾ ਹੈ। ਉਹ ਤੂੰ ਰਾਤ ਨਕੀਲੇ ਪੱਥਰਾਂ ਤੇ ਪਿਆ, ਮੱਛਰ ਤੈਨੂੰ ਕੱਟ ਕੇ ਖਾਂਦਾ ਤੇ ਤੇਰਾ ਚਿਹਰਾ ਦੱਸਦਾ, ਜੋ ਕੁਝ ਤੂੰ ਗਾ ਰਿਹਾ ਅੰਦਰੋਂ ਖੁਸ਼ ਹੈ ਦਾ ਕਾਰਨ ਕੀ। ਤੇ ਉੱਥੇ ਭਾਈ ਮਨਸੁਖ ਨੇ ਇੱਕ ਬਚਨ ਕਿਹਾ ਸੀ, ਕਹਿੰਦਾ ਰਾਜਨ ਤੇਰੇ ਕੋਲ ਤਨ ਦਾ ਸੁਖ ਏ, ਮੇਰੇ ਕੋਲ ਮਨ ਦਾ ਸੁਖ ਏ। ਕਹਿੰਦਾ ਇਹ ਕਿੱਥੋਂ ਮਿਲਿਆ। ਉੱਤਰ ਦਿੱਤਾ ਕਿ ਸੁਲਤਾਨਪੁਰ ਦੀ ਧਰਤੀ ਤੇ ਬਾਬੇ ਨੇ ਇੱਕ ਹੱਥ ਖੋਲਿਆ ਜਿੱਥੇ ਲੋਕਾਂ ਨੂੰ ਵੰਡਦਾ ਪਿਆ ਸੁਖ, ਇੱਕ ਹੱਥ ਖੋਲਿਆ। ਉਹਦੇ ਕੋਲ ਗਿਆ ਸਾਂ ਤੇ ਮਿਹਰ ਕੀਤੀ ਸੋ ਅੰਦਰ ਦੇ ਸਾਰੇ ਚਿੰਤਾ ਝੋਰੇ ਖਤਮ ਕਰਕੇ ਨਾਮ ਦਾ ਸੁਖ ਟਿਕਾ ਦਿੱਤਾ ਸੋ। ਜਦੋਂ ਇੰਨੇ ਸ਼ਬਦ ਕਹਿ ਤੇ ਰਾਜੇ ਤੇ ਇੰਨਾ ਕੁ ਪ੍ਰਭਾਵ ਪਿਆ ਤੇ ਪੁੱਛੋ ਕਦੀ ਭਾਈ ਗੁਰਦਾਸ ਨੂੰ ਕਿ ਜਿਸ ਬਾਬੇ ਦੀ ਹੱਟੀ ਤੇ ਤੁਸੀਂ ਰੋਜ਼ ਆਉਂਦੀ ਹੈ ਗੁਰਮੁਖੋ, ਇਹਦੇ ਦਰ ਤੇ ਕੋਈ ਤੋਟਾ ਨਹੀਂ ਜੇ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਲਈ, ਕਹਿੰਦੇ ਨੇ ਸਤਿਗੁਰ ਪੂਰਾ ਸ਼ਾਹ ਹੈ ਤਰ ਭਵਨ ਜਗ ਤਿਸ ਦਾ ਵਣਜਾਰਾ। ਤਿੰਨਾਂ ਭਵਨਾਂ ਦੇ ਲੋਕ ਬਾਬੇ ਦੇ ਦਰ ਦੇ ਆ ਕੇ ਗ੍ਰਾਹਕ ਨੇ। ਕਹਿਣ ਲੱਗੇ ਫਿਰ ਕਰਦਾ ਕੀ ਏ ਕਿ ਰਤਨ ਪਦਾਰਥ ਬੇਸ਼ਮਾਰ ਭਾਉ ਭਗਤ ਲਕ ਭਰੇ ਭੰਡਾਰਾ, ਪ੍ਰੇਮਾ ਭਗਤੀ ਦੇ ਖਜ਼ਾਨੇ ਭਰੇ ਪਏ ਨੇ। ਕਾਮ ਧੇਨ ਲਖ ਬਾਗ ਵਿੱਚ ਕਾਮ ਧੇਨ, ਪਾਰ ਜਾਤ ਲਿਖ ਬਾਗ ਵਿੱਚ ਕਾਮ ਧੇਨ ਦੇ ਵਾਘਾ ਧਾਰਾ, ਹਜ਼ਾਰਾਂ ਕਾਮ ਧੇਨਾ ਗਊਆਂ ਨੇ ਤੇ ਲੱਖਾਂ ਪਾਰ ਜਾਤ ਨੇ। ਹੁਣ ਅਸੀਂ ਕਈ ਵਾਰੀ ਜਦੋਂ ਇਹਦੇ ਅਰਥ ਕਰਨੇ ਆ ਵੀ ਪਾਰ ਜਾਤ ਤਾਂ ਸਵਰਗ ਦਾ ਰੁੱਖ ਹੈ ਕਾਮ ਧੇਨ ਗਊ ਉੱਥੇ ਰਹਿਣ ਵਾਲੀ ਹੈ, ਬਾਬੇ ਦੇ ਘਰ ਕਿੱਥੇ ਪਾਰ ਜਾਤ ਤੇ ਕਾਮ ਧੇਨ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕੋਈ ਰੁੱਖ ਉਹ ਨਹੀਂ, ਇਹ ਅਸਲੀ ਪਾਰ ਜਾਤ ਇਹ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣਗਾਮ, ਸਾਈਂ ਦੇ ਗੁਣ ਗਾਣੇ ਕਾਮ ਧੇਨ ਗਊਆ ਤੇ ਰੱਬ ਦੇ ਨਾਮ ਵੀ ਜੁੜ ਜਾਣਾ ਪਾਰ ਜਾਤ ਰੁੱਖ ਹੈ। ਤੇ ਭਾਈ ਸਾਹਿਬ ਜੀ ਜਿਹਦੇ ਘਰ ਵਿੱਚ ਇੰਨਾ ਖਜ਼ਾਨਾ ਹੈ, ਪ੍ਰੇਮੇ ਭਗਤੀ ਦੇ ਭੰਡਾਰੇ ਭਰੇ ਪਏ ਨੇ, ਬਾਬਾ ਕਿਸੇ ਨੂੰ ਦਿੰਦਾ ਹੈ, ਤੇ ਭਾਈ ਜੀ ਨੇ ਇੱਕ ਪਹਿਲੀ ਵਾਰੀ ਸ਼ਬਦ ਵਰਤਿਆ, ਕਹਿਣ ਲੱਗੇ ਸਭੇ ਵੰਡ ਵੰਡ ਦਿੱਤੀਆਂ ਭਾਉ ਭਗਤ ਕਰ ਸੱਚ ਪਿਆਰਾ, ਬਾਬਾ ਤਾਂ ਦੁਨੀਆ ਨੂੰ ਵੰਡਦਾ ਪਿਆ, ਤੇ ਜਿਹੜਾ ਭਾਵਨਾ ਨਾਲ ਆਇਆ ਉਹਦੀ ਝੋਲੀ ਵਿੱਚ ਬਾਬੇ ਨੇ ਬੰਦਗੀ ਦੀ ਦਾਤ ਪਾ ਦਿੱਤੀ। ਸਭ ਤੋਂ ਪਹਿਲਾਂ ਧਿਆਨ ਬਾਬੇ ਦਾ ਧਰੀਏ ਜਿਹਨੇ ਦੁਨੀਆ ਨੂੰ ਵੰਡਿਆ। ਮਨ ਸੁੱਖ ਨੇ ਕਿਹਾ ਇੱਕ ਹੱਟ ਖੁੱਲਿਆ, ਉੱਥੇ ਅੰਦਰ ਦੇ ਸੁੱਖ ਮਿਲਦੇ ਨੇ, ਉੱਥੇ ਨਾਮ ਦੇ ਖਜ਼ਾਨੇ ਮਿਲਦੇ ਨੇ। ਤੇ ਸ਼ਿਵ ਨਾਭ ਨੇ ਕਹਿੰਦੇ ਨੇ ਕੈਦ ਕੋਠੜੀ ਵਿੱਚੋਂ ਕੱਢ ਕੇ ਭਾਈ ਮਨਸੁਖ ਦੇ ਚਰਨ ਪਕੜ ਕੇ ਕਿਹਾ ਕਿ ਮੈਨੂੰ ਦੱਸ ਕਿ ਉਸ ਮੋਦੀ ਤੱਕ, ਉਸ ਹੱਟ ਦੇ ਮਾਲਕ ਤੱਕ ਮੈਂ ਪਹੁੰਚ ਸਕਣਾ। ਤੇ ਭਾਈ ਮਨਸੁਖ ਨੇ ਕਹਿੰਦੇ ਨੇ ਇੱਕ ਸ਼ਬਦ ਸਿਖਾਇਆ ਸੀ, ਖਰਾਨਗੀ ਦੀ ਗੱਲ, ਕਿਤੇ ਉਹ ਸ਼ਬਦ ਸਾਨੂੰ ਇਤਿਹਾਸ ਵਿੱਚੋਂ ਮਿਲਦਾ। ਬਾਬੇ ਦਾ ਇੱਕ ਸ਼ਬਦ ਚੇਤੇ ਕਰਾਇਆ ਤੇ ਨਾਲ ਇੱਕ ਗੱਲ ਕਹੀ, ਅੱਜ ਤੋਂ ਬਾਅਦ ਪ੍ਰੇਮ ਭਾਵਨਾ ਨਾਲ ਸ਼ਬਦ ਪੜੀ ਜਾਈ। ਤੇ ਕਹਿਣ ਲੱਗਾ ਮੈਂ ਆਪ ਮਿਲਣ ਜਾਵਾਂ ਉਹਨਾਂ ਨੂੰ। ਤੇ ਭਾਈ ਮਨਸੁਖ ਕਹਿੰਦੇ ਨੇ ਤੂੰ ਭਾਵਨਾ ਬਣਾ ਕੇ ਦਈ, ਬਈ ਉਹ ਦਾਤਾਂ ਵੰਡਣ ਵਾਲਾ ਇੱਕ ਦਿਨ ਤੇਰੇ ਘਰ ਦਾ ਬੂਹਾ ਖੜਕਾ ਤੈਨੂੰ ਵੀ ਦਾਤ ਦੇ ਜਾਏਗਾ। ਕਿ ਮਨਸੁਖ ਨੇ ਦਾਤ ਵੰਡੀ ਨੇ, ਉਸ ਵੰਡਣ ਵਾਲੇ ਦਾ ਧਿਆਨ ਧਰਾਂਗੇ ਜਿਹਨੇ ਪਹਿਲਾਂ ਜਪਿਆ, ਤੇ ਜਪਣ ਤੋਂ ਬਾਅਦ ਰਾਜੇ ਦੀ ਝੋਲੀ ਵਿੱਚ ਵੀ ਉਹ ਦਾਤ ਪਾਈ। ਤੇ ਕਹਿੰਦੇ ਨੇ ਮਨਸੁਖ ਉਹਨੂੰ ਅੱਗੇ ਜਾਗ ਲਾ ਗਿਆ, ਤੇ ਗੁਰੂ ਨਾਨਕ ਸਾਹਿਬ ਉਹਦੇ ਘਰ ਦੇ ਅੰਦਰ ਨਾਮ ਦੀ ਦਾਤ ਦੇਣ ਵਾਸਤੇ ਗਏ। ਬਾਬਾ ਜੀ ਨੇ ਆਪ ਨਾਮ ਵੰਡਿਆ ਹੈ। ਤੇ ਕਦੀ ਪੜ੍ਹੋ ਗੁਰੂ ਕੇ ਸਿੱਖੋ, ਇੱਕ ਲੰਗਰ ਦਾ ਅਸੀਂ ਜ਼ਿਕਰ ਬੜੀ ਵਾਰੀ ਕਰਨੇ ਆ। ਮੈਂ ਅੱਜ ਇਸ ਕਰਕੇ ਵਿਸ਼ਾ ਬਣਾਇਆ ਸੀ, ਇਸ ਲੰਗਰ ਨੂੰ ਤਾਂ ਰੋਜ਼ ਆਪਾਂ ਛਕਨੇ ਆ, ਤੇ ਕਦੀ ਗੁਰੂ ਅੰਗਦ ਸਾਹਿਬ ਦੇ ਘਰ ਵਿੱਚ ਦੋ ਲੰਗਰ ਚੱਲਦੇ ਸਨ। ਇੱਕ ਲੰਗਰ ਦੀ ਇੰਚਾਰਜ ਸੀ ਮਾਂ ਖੀਵੀ, ਤੇ ਇੱਕ ਲੰਗਰ ਦੇ ਇੰਚਾਰਜ ਸਨ ਧੰਨ ਗੁਰੂ ਅੰਗਦ ਸਾਹਿਬ ਜੀ ਆਪ। ਜਦੋਂ ਸੱਤੇ ਬਲਵੰਡ ਨੂੰ ਪੁੱਛਦੇ ਆ ਨਾ, ਉਹ ਕਹਿੰਦੇ ਨੇ ਜਿਹੜੀ ਖੱਟੀ ਸੁਲਤਾਨਪੁਰ ਵਿੱਚ ਚੱਲੀ ਸੀ, ਜਿਹੜੀ ਖੱਟੀ ਕਰਤਾਰਪੁਰ ਵਿੱਚ ਚੱਲੀ ਸੀ, ਉਸ ਹੱਥੀ ਦਾ ਮਾਲਕ ਗੁਰੂ ਅੰਗਦ ਸਾਹਿਬ ਬਣਿਆ। ਤੇ ਕਹਿੰਦੇ ਨੇ ਇੰਨੀ ਕਿਰਪਾ ਕੀਤੀ ਨੇ, ਆਪ ਹੱਥੀ ਵਿੱਚ ਬੈਠਾ ਤੇ ਆਪ ਉਸ ਨਾਮ ਨੂੰ ਖਰਚਦਾ ਹੈ, ਤੇ ਇਹਨਾਂ ਨਾਮ ਨੂੰ ਖਰਚਦਾ ਜਿਹੜਾ ਉਹਦੇ ਸਾਹਮਣੇ ਆਉਂਦਾ, ਉਹਦੀ ਝੋਲੀ ਵਿੱਚ ਵੀ ਨਾਮ ਦੀ ਦਾਤ ਪਾ ਦਿੰਦਾ। ਵੰਡਦਾ ਪਿਆ ਨਾਮ ਦੋਨੇ ਹੱਥੀ। ਇੱਕ ਤੋਕ ਆਪ ਜੀ ਪੜ੍ਹਦੇ ਹੋ, ਝੁੱਲੇ ਸੋ ਛੱਤ ਨਿਰੰਜਨੀ, ਵੰਡ ਕੇ ਛਕਿਆ। ਝੁੱਲੇ ਦਾ ਅਰਥ ਕਿ ਝੁੱਲਦਾ ਪਿਆ, ਛੱਤ ਦਾ ਅਰਥ ਛਤਰ, ਨਿਰੰਜਨੀ ਦਾ ਅਰਥ ਰੱਬ ਦੇ ਘਰ ਦਾ ਜਿਹਦੇ ਉੱਤੇ ਕੋਈ ਕਲੰਕ ਨਹੀਂ, ਕੋਈ ਦਾਗ ਨਹੀਂ। ਤੇ ਗੁਰਮੁਖੋ ਕਈ ਵਾਰੀ ਅਰਥ ਕੀਤੀ ਹੈ ਕਿ ਗੁਰੂ ਤਾਂ ਬਹਿੰਦਾ ਤਖ਼ਤ ਉੱਤੇ ਵੇ, ਝੁੱਲੇ ਸੋ ਛੱਤ ਨਿਰੰਜਨੀ, ਮਲ ਤਖ਼ਤ ਬੈਠਾ ਗੁਰ ਹੱਟੀਐ। ਹੁਣ ਇਹਦੇ ਅਰਥ ਦੇਖੋ ਕੀ ਨੇ ਕਿ ਸਿਰ ਤੇ ਛਤਰ ਝੁੱਲਦਾ ਪਿਆ, ਤੇ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਬਾਬੇ ਨਾਨਕ ਦੀ ਖੱਟੀ ਦੇ ਮਾਲਕ ਬਣ ਕੇ ਬਹਿ ਗਏ, ਉਹਨਾਂ ਦੀ ਖੱਟੀ ਤੇ ਉਹਨਾਂ ਦੀ ਗੱਦੀ ਤੇ ਬੈਠੇ ਨੇ। ਝੁੱਲੇ ਸੋ ਛੱਤ ਨਿਰੰਜਨੀ, ਮਲ ਤਖ਼ਤ ਬੈਠਾ ਗੁਰ ਹੱਟੀਐ, ਕਰੈ ਜੇ ਗੁਰ ਫੁਰਮਾਇਆ, ਸਿਲ ਜੋਗ ਅਲੂਣੀ ਚੱਟੀਐ, ਲੰਗਰ ਚੱਲੈ ਗੁਰ ਸ਼ਬਦ। ਧਿਆਨ ਦਿਆ ਜੇ ਕਿ ਗੁਰੂ ਕੇ ਸ਼ਬਦ ਦਾ ਲੰਗਰ ਗੁਰੂ ਅੰਗਦ ਸਾਹਿਬ ਨੇ ਚਲਾਇਆ ਹੈ। ਤੇ ਕਹਿੰਦੇ ਨੇ ਜਿਹੜਾ ਗੁਰੂ ਕੇ ਸ਼ਬਦ ਦਾ ਲੰਗਰ ਛਕਦਾ ਹੈ, ਇੰਨੀ ਕਿਰਪਾ ਹੁੰਦੀ ਹੈ, ਆਪ ਰੱਜਣ ਤੋਂ ਬਾਅਦ ਉਹ ਦੁਨੀਆਂ ਨੂੰ ਵੀ ਵੰਡਣ ਤੁਰ ਪੈਂਦਾ। ਇਹ ਨੇ ਜਿਨ੍ਹਾਂ ਨੇ ਨਾਮ ਵੰਡ ਕੇ ਛਕਿਆ। ਕਹਿਣ ਲੱਗੇ ਝੁੱਲੇ ਸੋ ਛੱਤ ਨਿਰੰਜਨੀ, ਮਲ ਤਖ਼ਤ ਬੈਠਾ ਗੁਰ ਹੱਟੀਐ। ਤੇ ਫਿਰ ਕਰਦਾ ਕੀ ਇਹ, ਲੰਗਰ ਚੱਲੈ ਗੁਰ ਸ਼ਬਦ, ਹਰ ਤੋਟ ਨਾ ਆਵੈ ਖੱਟੀਐ, ਖਰਚੈ ਦਿੱਤ ਖਰਚੇ, ਇਹਦਾ ਪਾਠ ਕਰਾਂਗੇ, ਆਪ ਖਰਚਦੇ ਪਏ ਨੇ। ਇਹ ਨਹੀਂ ਕਿ ਕੋਲ ਬੈਠਾ ਵੀ ਮੈਂ ਕੱਲਾ ਆਪਣੇ ਘਰ ਰੱਖਾਂ, ਗੁਰੂ ਅੰਗਦ ਸਾਹਿਬ ਖਰਚਦੇ ਨੇ, ਵੰਡਦੇ ਪਏ ਨੇ। ਖਰਚੇ ਦਿੱਤ ਖਸਮ ਦੀ, ਆਪ ਖੈਦੀ ਖੈਰ ਦਬਟੀਐ। ਹੁਣ ਦੋ ਸ਼ਬਦ ਨੇ, ਇੱਕ ਖੈਰ ਤੇ ਇੱਕ ਦਬਟੀਐ। ਹੁਣ ਖੈਰ ਦਾ ਅਰਥ ਹੈ ਕਿ ਦਾਨ ਦੇਣਾ, ਦਬਟੀਐ ਦਾ ਅਰਥ ਹੈ ਦਬਾ ਦਬ, ਕਿ ਗੁਰੂ ਅੰਗਦ ਸਾਹਿਬ ਸਵੇਰ ਤੋਂ ਸ਼ਾਮ ਤੱਕ ਆਪਣੇ ਤਖ਼ਤ ਤੇ ਬਹਿੰਦੇ ਨੇ, ਜਿਹੜਾ ਸਾਹਮਣੇ ਆਉਂਦਾ ਦਬਾ ਦਬ ਨਾਮ ਦੀ ਦਾਤ ਵੰਡੀ ਜਾਂਦੇ ਨੇ। ਇਸ ਕਰਕੇ ਗੁਰੂ ਅੰਗਦ ਸਾਹਿਬ ਦਾ ਧਿਆਨ ਧਰਾਂਗੇ, ਜਿੰਨਾ ਆਪ ਜਪਿਆ ਤੇ ਫਿਰ ਅੱਗੇ ਵੰਡ ਛਕਿਆ। ਕਹਿਣ ਲੱਗੇ ਖਰਚੇ ਦਿੱਤ ਕਿਸਮ ਦੀ ਆਪ ਖੈਂਦੀ ਖੈਰ ਦਬੱਟੀ ਹੈ, ਆਪ ਖਾਂਦੇ ਨੇ ਆਪ ਖਰਚਦੇ ਨੇ ਤੇ ਅੱਗੇ ਦੁਨੀਆਂ ਨੂੰ ਲੰਗਰ ਪੈ ਵੰਡਦੇ ਨੇ ਨਾਮ ਦਾ। ਗੁਰਮੁਖੋ ਉਸ ਤੋਂ ਅੱਗੇ ਚੱਲੋ, ਗੁਰੂ ਅਮਰਦਾਸ ਨਾਮ ਦੀਆਂ ਦਾਤਾਂ ਪੈ ਵੰਡਦੇ ਨੇ, ਇਹਨਾਂ ਨਾਮ ਵੰਡਿਆ, ਇੰਨੀ ਕਿਰਪਾ ਕੀਤੀ। ਨਾਮ ਵੰਡਣ ਤੋਂ ਬਾਅਦ ਕਹਿਣ ਲੱਗੇ ਦਾਤਾ ਰਹਿਮਤਾਂ ਤਾਂ ਤੇਰੇ ਘਰ ਦੀਆਂ ਨੇ, ਤੇਰੇ ਘਰੋਂ ਲੈ ਕੇ ਮੈਂ ਲੋਕਾਂ ਨੂੰ ਵੰਡਣ ਲੱਗਿਆ ਤੇ ਸ਼ਬਦ ਵਰਤੇ ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ। ਹੁਣ ਅਗਲੀ ਤੁਕ ਪੜਿਓ, ਅਸੀਂ ਸਾਚੇ ਸਾਹਿਬ ਸ਼ਬਦ ਵਰਤਨੇ ਆ, ਕੇਵਲ ਕੱਲ ਵੀ ਅਰਜ਼ ਕੀਤੀ ਸੀ ਦੁੱਧ ਪੁੱਤਰ ਧਨ ਪਦਾਰਥ। ਹੁਣ ਅਗਲੀ ਤੁਕ ਦੇਖੋ, ਜਿਹੜੀ ਦਾਤ ਗੁਰੂ ਅਮਰਦਾਸ ਵੰਡਦੇ ਨੇ ਉਹ ਕਿਹੜੀ ਮੰਗਦੇ ਪਏ ਨੇ? ਕਹਿਣ ਲੱਗੇ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ। ਕਿਹੜੀ ਦਾਤ? ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੇ, ਜਿਨ੍ਹਾਂ ਦੇ ਅੰਦਰ ਤੇਰੀ ਸਿਫਤ ਵਸ ਜਾਏ ਉਹ ਦੁਨੀਆਂ ਨੂੰ ਵੰਡਣ ਤੁਰਦੇ ਨੇ, ਤੇ ਵੰਡਣ ਵਾਲਿਆਂ ਨੂੰ ਅਸੀਂ ਕਹਿੰਦੇ ਹਾਂ ਜਿਨ੍ਹਾਂ ਵੰਡ ਛਕਿਆ। ਗੁਰੂ ਅਮਰਦਾਸ ਜੀ ਨੇ ਉਸ ਨਾਮ ਨੂੰ ਵੰਡਿਆ ਤੇ ਕਿੰਨੀ ਕੁ ਕਿਰਪਾ ਕੀਤੀ ਨੇ। ਗੁਰੂ ਰਾਮਦਾਸ ਜੀ ਦਾ ਸਮਾਂ ਆਇਆ, ਤਵੱਜੋ ਦਿਓ। ਇੱਕ ਬਚਨ ਕਿਹਾ ਭੱਟਾ ਨੇ, ਕਹਿੰਦੇ ਨੇ ਕਿ ਜਦੋਂ ਆਪਾਂ ਕੋਈ ਚੀਜ਼ ਵੰਡਨੇ ਆ ਨਾ, ਆਮ ਤੌਰ ਤੇ ਦੇਖਨੇ ਆ ਗਰੀਬ ਗੁਰਬੇ ਨੂੰ ਜਦੋਂ ਕੋਈ ਪ੍ਰਸ਼ਾਦ ਪਾਣੀ ਛਕਾਉਂਦਾ ਹੈ, ਇੱਕ ਕੰਮ ਕਰਦਾ ਵੀ ਪਹਿਲਾਂ ਉਹ ਇੱਕ ਖੇਮਾ ਤਾਣਦਾ, ਤੰਬੂ ਲਾਉਂਦਾ ਸੜਕਾਂ ਦੇ ਕਿਨਾਰੇ। ਅਜੇ ਵੀ ਦੇਖਣੇ ਜਦੋਂ ਲੰਗਰ ਲੱਗਦਾ ਤੇ ਤੰਬੂ ਤਾਣ ਕੇ ਵਿੱਚ ਪੰਗਤਾਂ ਲਾ ਕੇ ਲੰਗਰ ਛਕਾਉਂਦੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਿੱਖਾ ਸਮਝੀ ਵੰਡ ਛਕਣ ਨੂੰ, ਕਿ ਗੁਰੂ ਰਾਮਦਾਸ ਬੈਠੇ ਨੇ ਤਖ਼ਤ ਤੇ, ਕਹਿੰਦੇ ਨੇ ਇਹਨਾਂ ਇੰਨਾ ਵੱਡਾ ਖੇਮਾ ਤਾਣਿਆ ਕਿ ਸਾਰੀ ਧਰਤੀ ਦੇ ਜੀਵ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਵੰਡ ਕੇ ਛਕਣ ਲਈ ਆ ਗਏ, ਛਕਣ ਲਈ ਪਹੁੰਚ ਗਏ। ਸ਼ਬਦ ਵਰਤੇ, ਕਹਿਣ ਲੱਗੇ ਸਤਿਗੁਰ ਖੇਮਾ ਤਾਣਿਓ ਜਗ ਜੂਥ ਸਮਾਣੇ, ਕਿ ਗੁਰੂ ਰਾਮਦਾਸ ਜੀ ਨੇ ਏਡਾ ਵੱਡਾ ਖੇਮਾ, ਇੰਨਾ ਵੱਡਾ ਤੰਬੂ ਲਾ ਦਿੱਤਾ, ਜਗ ਜੂਥ ਸਮਾਣੇ, ਸਾਰੀ ਦੁਨੀਆਂ ਦੇ ਜੀਵ ਉਸ ਗੁਰੂ ਰਾਮਦਾਸ ਦੇ ਖੇਮੇ ਵਿੱਚ ਆ ਕੇ ਬਹਿ ਗਏ। ਕਿ ਗੁਰੂ ਰਾਮਦਾਸ ਰੋਜ਼ ਵੰਡਦਾ ਨਹੀਂ? ਕਿ ਗੁਰੂ ਰਾਮਦਾਸ ਰੋਜ਼ ਦੁਨੀਆਂ ਨੂੰ ਨਾਮ ਨਹੀਂ ਦਿੰਦਾ ਪਿਆ? ਦੇਖੋ ਅਸੀਂ ਵੰਡਣ ਦੀ ਇਸ ਗੱਲ ਨੂੰ ਸਮਝੀਏ ਗੁਰਮੁਖ, ਕੇਵਲ ਲੰਗਰ ਚੁੱਕ ਕੇ ਤੁਰੇ ਫਿਰਨਾ ਬੜੀ ਚੰਗੀ ਗੱਲ ਹੈ ਗੁਰਮਤ ਦਾ ਸਿਧਾਂਤ ਹੈ, ਇਹ ਲੰਗਰ ਤਾਂ ਆਪਾਂ ਸਟੋਰ ਤੋਂ ਖਰੀਦ ਕੇ ਵੀ ਵੰਡ ਸਕਦੇ ਹਾਂ, ਪਰ ਨਾਮ ਦਾ ਲੰਗਰ ਤਾਂ ਉਹ ਵੰਡੇਗਾ ਜਿਹਨੇ ਅਲੂਣੀ ਸਿਲ ਪਹਿਲਾਂ ਆਪ ਚੱਟੀ। ਇਹ ਗੱਲ ਵੱਖਰੀ ਵੀ ਇਹਦੀ ਦੁਰਵਰਤੋਂ ਬੜੀ ਹੁੰਦੀ। ਅਸੀਂ ਕਰਨੇ ਕੀ ਆ ਕਿ ਚਾਰ ਪੰਜ ਦਿਨ ਨਿਤਨਿਮ ਕੀਤਾ ਪਰਤ ਕੇ ਲੋਕਾਂ ਨੂੰ ਸਮਝ ਇਹ ਭੁਲੇਖਾ ਪਾ ਦਿੰਦੇ ਹਾਂ ਕਿ ਮੈਂ ਸਭ ਕੁਝ ਦੇਣ ਵਾਲਾ ਵਾਂ, ਜਿਹੜਾ ਨਾਮ ਦਾ ਦਾਤਾ ਹੈ ਉਹ ਗੁਰੂ ਹੈ। ਅੱਗੇ ਮਹਾਂਪੁਰਸ਼ ਨਾਮ ਦੇਣ ਜਾਂਦਾ। ਕੱਲ ਗੁਰਮੁਖਾਂ ਨਾਲ ਇੱਕ ਵਿਚਾਰ ਚੱਲੀ ਕਿ ਨਾਮ ਕੌਣ ਜਪਾ ਸਕਦਾ? ਅਸੀਂ ਕਹਿੰਦੇ ਹਾਂ ਵੀ ਨਾਮ ਜਪੋ। ਮੈਂ ਹੈਰਾਨ ਹੁੰਦਾ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਨਾਮ ਵੰਡਣਾ ਕੋਈ ਛੋਟੀ ਜਿਹੀ ਗੱਲ ਨਹੀਂ, ਨਾਮ ਵੰਡਣ ਵਾਲੇ ਦੀ ਬੜੀ ਕਮਾਈ ਪਿੱਛੇ ਚਾਹੀਦੀ ਹੈ। ਸ਼ਬਦ ਤੁਸੀਂ ਰੋਜ਼ ਪੜ੍ਹਦੇ ਹੋ ਤੇ ਉਸ ਇੱਕ ਇੱਕ ਤੁਕ ਨੂੰ ਕਦੀ ਧਿਆਨ ਵਿੱਚ ਰੱਖਿਓ, ਕਹਿਣਾ ਜ਼ਰੂਰ ਤੇ ਕਮਾਈ ਕਦੀ ਕਰਕੇ ਦੇਖੋ ਕੌਣ ਨਾਮ ਜਪਦਾ। ਹੁਣ ਅਸੀਂ 2 ਮਿੰਟ ਅੱਧਾ ਘੰਟਾ ਘੰਟਾ ਕਥਾ ਕੀਤੀ ਤੇ ਮਗਰੋਂ ਉੱਠ ਕੇ ਕਹਿ ਦਈਏ ਜੀ ਗੁਰੂ ਸਾਹਿਬ ਨੇ ਕਿਹਾ ਕਿ ਜਨ ਨਾਨਕ ਧੂੜ ਮੰਗੈ ਤਿਸ ਕੇ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਦਾ। ਕਿ ਘੰਟਾ ਬੋਲਣ ਨਾਲ ਧੂੜ ਮੰਗ ਲੈਗਾ ਗੁਰੂ ਰਾਮਦਾਸ? ਦੇਖੋ ਵੰਡਣਾ ਨਾਮ ਇਹ ਬਹੁਤ ਵੱਡੀ ਇੱਕ ਅਵਸਥਾ ਹੈ। ਹਜ਼ੂਰ ਨੇ ਬਚਨ ਕਿਹਾ, ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਮੈਂ ਅਰਜ਼ ਕੀਤੀ ਤੁਹਾਨੂੰ ਸ਼ਬਦ ਇਹ ਸਲੋਕ ਚੇਤੇ ਵੇ, ਕਹਿੰਦੇ ਨੇ ਜਿਹੜਾ ਇਹ ਅਖਵਾਉਂਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਨਾ, ਪਹਿਲਾ ਕੰਮ ਉਹਦਾ ਇਹ ਵੀ ਉੱਠਦਿਆ ਸਾਰ ਉਹ ਨਾਮ ਨੂੰ ਜਪਦਾ। ਜੇ ਕਹਾਏ ਮੈਂ ਸੱਚਾ ਸਿੱਖ ਹਾਂ ਤੇ ਨਾਮ ਦੇ ਕਦੀ ਨੇੜੇ ਨਾ ਜਾਏ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ ਔਰ ਨਾਮ ਧਿਆਵੈ। ਤੇ ਅਗਲਾ ਕੰਮ ਕੀ ਕਰਦਾ? ਉਦਮ ਕਰੇ ਭਲਕੇ ਪ੍ਰਭਾਤੀ। ਹੁਣ ਸਾਡੇ ਲੋਕ ਤਾਂ ਇਹ ਲਿਖਣ ਲੱਗ ਪਏ ਨੇ ਅੰਮ੍ਰਿਤ ਵੇਲੇ ਦੀ ਤੇ ਗੱਲ ਹੀ ਕੋਈ ਨੀ ਜੀ, ਅੰਮ੍ਰਿਤ ਵੇਲਾ ਤੇ ਮੰਨੇ ਹੀ ਕੋਈ ਨੀ। ਆਹ ਪ੍ਰਭਾਤੀ ਦੇ ਅਰਥ ਕੀ ਕਰੋਗੇ ਜੀ? ਸ਼ਾਮ ਤੇ ਨੀ ਕਰੋਗੇ? ਪ੍ਰਭਾਤੀ ਦਾ ਅਰਥ ਦੁਪਹਿਰ ਤੇ ਨੀ ਕਰਾਂਗੇ? ਕਹਿਣ ਲੱਗੇ ਉਦਮ ਕਰੇ ਭਲਕੇ ਪ੍ਰਭਾਤੀ, ਇਹਦਾ ਮਤਲਬ ਸੀ ਕਿ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਣਾ, ਮਾਇਆ ਨੇ ਨੀਂਦ ਪਾ ਕੇ ਵੀ ਜ਼ੋਰ ਪਾਣੀ, ਉਦਮ ਕਰੀ ਆਲਸ ਨੂੰ ਛੱਡ ਦੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਜਿਹਨੇ ਨਾਮ ਵੰਡਣਾ ਤੇ ਜਿਨ੍ਹਾਂ ਦੀ ਕਮਾਈ ਦਾ ਧਿਆਨ ਸੀ ਧਰਨਾ। ਕਹਿਣ ਲੱਗੇ ਉੱਠਿਆ ਅੰਮ੍ਰਿਤ ਵੇਲੇ ਉਹਨੇ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਨ ਤੋਂ ਬਾਅਦ ਚੌਂਕੜਾ ਮਾਰਿਆ, ਨੇਤਰ ਉਹਦੇ ਬੰਦ ਹੋ ਗਏ, ਬੁੱਲ ਉਹਦੇ ਬੰਦ ਹੋ ਗਏ। ਫੁਰਨਿਆਂ ਨੂੰ ਇੰਨਾ ਕੁ ਸੰਕੋਚਿਆ ਕਿ ਪੂਰਾ ਇੱਕ ਘੰਟਾ ਅੰਦਰ ਦੇ ਤੀਰ ਤੇ ਇਸ਼ਨਾਨ ਹੀ ਕਰੀ ਗਿਆ ਕਿ ਇਹੀ ਵੰਡੇਗਾ ਜਿਹਨੇ ਪਹਿਲਾਂ ਇੰਨਾ ਕਮਾਇਆ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਫਿਰ ਕਰੇ ਕਿ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ, ਦੋਖ ਲੈ ਜਾਵੇ ਜਿਹਦੇ ਪਾਪ ਤੇ ਦੋਸ਼ ਲੱਥੇ ਹੋਣ, ਉਹ ਨਾਮ ਬਣ ਸਕਦਾ। ਮੈਂ ਅਰਜ਼ ਕਰ ਰਿਹਾ ਵੀ ਮੈਂ ਅਰਥ ਜ਼ਰੂਰ ਕਰਦਾ ਪਿਆ ਜੇ, ਪਰ ਜੀਵਨ ਕੋਈ ਨਹੀਂ ਜੇ ਇੰਨਾ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ, ਦੋਖ ਲੈ ਜਾਵੇ ਤੇ ਨਾਮ ਵੰਡਣ ਵਾਲਾ ਅਗਲਾ ਕੰਮ ਕੀ ਕਰਦਾ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਇੰਨੀ ਕਮਾਈ ਤੋਂ ਬਾਅਦ ਜਨ ਨਾਨਕ ਧੂੜ ਮੰਗੇ, ਤਿਸ ਗੁਰਸਿੱਖ ਕੀ ਜਿਨ੍ਹਾਂ ਵੰਡ ਕੇ ਛਕਿਆ। ਦੇਖੋ ਇਸ ਫਲਸਫੇ ਨੂੰ ਸਮਝੀਏ, ਇਸ ਵੰਡ ਕੇ ਸ਼ਬਦ ਜਿਹੜਾ ਛਕਣਾ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਕਿਹਦੀ ਜੋ ਆਪ ਜਪੈ, ਆਪ ਜਪੇ ਦੀ ਕੱਲ ਅਸਾਂ ਵਿਚਾਰ ਕੀਤੀ ਸੀ, ਜਿੰਨਾ ਨਾਮ ਜਪਿਆ ਆਪ ਜਪੇ ਵੇ, ਅਵਰੇ ਨਾਮ ਜਪਾਵੇ ਵੰਡ ਕੇ ਛਕੇ, ਆਪ ਜਪੇ ਅਵਰੇ ਨਾਮ ਜਪਾਵੇ। ਗੁਰੂ ਰਾਮਦਾਸ ਬਾਰੇ ਮੈਂ ਅਰਜ਼ ਕਰ ਰਿਹਾ ਸਾਂ, ਉਹਨਾਂ ਨਾਮ ਵੰਡਿਆ, ਸਤਿਗੁਰ ਖੇਮਾ ਤਾਣਿਓ ਜਗ ਜੂਤ ਸਮਾਣੇ, ਅਨਪੋ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ। ਗੁਰੂ ਰਾਮਦਾਸ ਦੇ ਸਾਹਮਣੇ ਜਿਹੜਾ ਆਇਆ ਉਹਦੀ ਤ੍ਰਿਪਤੀ ਹੋ ਗਈ। ਗੁਰਮੁਖੋ ਇਸ ਤੋਂ ਅੱਗੇ ਚੱਲੋ, ਦੇਖੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਜਿਉਂ ਜਿਉਂ ਕੋਈ ਨਾਮ ਦੀ ਕਮਾਈ ਕਰਦਾ ਉਹਦੇ ਤੇ ਇੰਨੀ ਕੁ ਮਿਹਰ ਹੋ ਜਾਂਦੀ ਹੈ, ਉਹ ਅੱਗੇ ਨਾਮ ਜਪਾਣ ਜੋਗਾ ਹੋ ਜਾਂਦਾ। ਇੱਕੋ ਇੱਕ ਖਿਣ ਸੰਗਤ ਕੀਤੀ ਹੈ ਭਾਈ ਭਗਤੂ ਦੀ, ਭਾਈ ਫੇਰੂ ਨੇ, ਗੁਰਮੁਖੋ ਇੱਕ ਖਿਣ ਦੇ ਵਿੱਚ ਤਬਦੀਲ ਹੋ ਜਾਣਾ ਇਹੋ ਜਿਹਾ ਨਾਮ ਵੰਡਣ ਵਾਲਾ। ਗੁਰਮੁਖੋ ਇੱਕ ਖਿਣ ਸੰਗਤ ਕੀਤੀ ਹੈ ਭਾਈ ਅਗਲੀ ਦੀ, ਭਾਈ ਵਿਧੀ ਚੰਦ ਨੇ, ਤੇ ਗੁਰੂ ਕੇ ਸੀਨੇ ਤੱਕ ਦੀ ਪਦਵੀ ਮਿਲ ਗਈ। ਇੱਕ ਖਿਣ ਸੰਗਤ ਕੀਤੀ ਹੈ ਪੀਰ ਬੁੱਧੂ ਸ਼ਾਹ ਨੇ ਗੁਰੂ ਕਲਗੀ ਧਰ ਦੀ, ਤੇ ਬਸ ਇੱਕੋ ਹੀ ਗੱਲ ਪੁੱਛੀ ਸੀ ਕਿ ਰੱਬ ਕਿਵੇਂ ਮਿਲਦਾ ਹੈ। ਕਹਿਣ ਲੱਗੇ ਪੀਰ ਜੀ ਅੰਦਰ ਦੀ ਤੰਗ ਦਿਲੀ ਰੱਬ ਦੇ ਰਸਤੇ ਵਿੱਚ ਰੁਕਾਵਟ। ਸਿਰਫ ਇੱਕੋ ਗੱਲ ਕੀ, ਇਸ ਤਰ੍ਹਾਂ ਮਿਲਦਾ ਹੈ ਜਿਵੇਂ ਰਾਤ ਨੂੰ ਦਿਨ ਤੇ ਦਿਨ ਨੂੰ ਰਾਤ ਮਿਲਦਾ। ਇੱਕ ਖਿਣ ਜਪਣ ਵਾਲੇ ਦੀ ਸੰਗਤ ਕੋਈ ਕਰੇ ਤੇ ਉਹਦਾ ਜੀਵਨ ਨਾ ਪਲਟੇ, ਇਹ ਕਦੀ ਹੋ ਹੀ ਨਹੀਂ ਸਕਦਾ। ਸਾਹਿਬ ਕਹਿੰਦੇ ਨੇ ਫਿਰ ਉਹ ਆਪ ਨਾਮ ਜਪਦੇ ਨੇ, ਜਪਣ ਵਾਲਾ ਆਪਣੀ ਕਮਾਈ ਕਰਕੇ ਫਿਰ ਲੋਕਾਂ ਵਿੱਚ ਵੰਡਣ ਤੁਰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਅਰਜ਼ ਕਰਨੇ ਨੇ, ਜਿਨ੍ਹਾਂ ਨੇ ਆਪ ਜਪਿਆ ਫਿਰ ਵੰਡਣ ਤੁਰੇ। ਇੱਕ ਤੋਕ ਅਸੀਂ ਇੱਕ ਬਚਨ ਪੜ੍ਹਨੇ ਆ, ਭਾਗ ਚੜੇ ਹਰ ਸੰਤ ਤੁਮਾਰੇ, ਮੇਰੇ ਦਾਤਾ ਤੇਰੇ ਸੰਤ। ਭਾਗ ਚੜੇ ਦਾ ਅਰਥ ਭਾਗਾਂ ਵਾਲਾ ਵੀ ਕਰਦੇ ਨੇ, ਪਰ ਭਾਗ ਚੜੇ ਦਾ ਅਰਥ ਹੁੰਦਾ ਅਮੀਰ, ਕਿ ਤੇਰੇ ਸੰਤਾਂ ਤੋਂ ਅਮੀਰ ਕੋਈ ਨਹੀਂ। ਭਾਗ ਚੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਉਹਨਾਂ ਦੇ ਘਰ ਵਿੱਚ ਕਮਾਈ ਦਾ ਨਾਮ ਧਨ ਹੈ। ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਏ ਆਏ, ਸਫਲ ਤਿਨਾ ਕੇ ਕਾਮਾ ਮੇਰੇ ਰਾਮ। ਹਰ ਜਨ ਕਹਿ ਖੋ ਬਲ ਜਾਈ, ਕੇ ਸਾ ਕਾ ਕਰ ਚਵਰ ਟਲਾਵਾਂ, ਚਰਨ ਧੂੜ ਮੁਖ ਲਾਈ, ਜਿਨ੍ਹਾਂ ਵੰਡ ਕੇ ਛਕਿਆ ਚਰਨ ਧੂੜ ਮੁਖ ਲਾਈ। ਕਹਿ ਲੱਗੇ ਜਨ ਪਰ ਉਪਕਾਰੀ ਆਏ, ਜਨਮ ਮਰਨ ਦੂਹ ਮੈਂ ਨਾਹੀ, ਜਿਨ੍ਹਾਂ ਵੰਡ ਕੇ ਛਕਿਆ ਜਨਮ ਮਰਨ ਦੂਹ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸ਼ਿਓ ਲੈਣ ਮਿਲਾਏ। ਕਹਿੰਦੇ ਨੇ ਲੋਕਾਂ ਨੂੰ ਜੀ ਦਾਨ ਦਿੰਦੇ ਨੇ, ਜਿਹੜਾ ਜੀ ਦਾਨ ਦਿੰਦਾ ਉਹ ਹੀ ਵੰਡ ਕੇ ਛਕ ਸਕਦਾ, ਉਹ ਨਾਮ ਨੂੰ ਵੰਡਦਾ ਪਿਆ। ਜੀ ਦਾਨ ਦੇ ਭਗਤੀ ਲਾਇਨ ਹਰਸ਼ਿਓ ਲੈਣ ਮਿਲਾਏ। ਮੈਂ ਦੋ ਕੁ ਪ੍ਰਮਾਣ ਇਤਿਹਾਸ ਵਿੱਚੋਂ ਦੇਣੇ ਚਾਹੁੰਦਾ ਵਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਨਾ ਸੰਧ ਸਾਹਿਬ ਗੁਰਦੁਆਰੇ ਦੇ ਦਰਸ਼ਨ ਤੁਸੀਂ ਕਰਦੇ ਹੋ, ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਗਟ ਕੀਤਾ, ਇਹ ਖੇਨੇ ਤੇ ਟੁਕੜਿਕਣਾ ਚਾਹੁੰਦਾ ਕਿ ਸਿੱਖ ਜੀ ਦਾਨ ਦੇ ਸਕਦਾ ਹੈ। ਸਿੱਖ ਕੋਈ ਮਾਮੂਲੀ ਹਸਤੀ ਨਹੀਂ। ਗੁਰਮਖੋ ਮੈਂ ਅਰਜ਼ ਕੀਤੀ, ਰੱਬ ਵੀ ਵੰਡਦਾ ਹੈ, ਗੁਰੂ ਵੀ ਵੰਡਦਾ ਹੈ, ਤੇ ਜਦੋਂ ਸਾਈਂ ਦਾਤ ਦਿੰਦਾ ਉਦੋਂ ਫਿਰ ਸਿੱਖ ਵੀ ਵੰਡਣ ਤੁਰਦਾ ਹੈ। ਹਜ਼ੂਰ ਦੇ ਸਾਹਮਣੇ ਜਦੋਂ ਬਾਬਾ ਬੁੱਢਾ ਜੀ ਨੇ ਪਿੱਛੋਂ ਸੰਨ ਲਾ ਕੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ ਇੱਕ ਬਚਨ ਕੀਤਾ ਕਿ ਬੁੱਢਿਆ ਸ਼ਬਦ ਕੈਸੇ ਚੁਣੇ। ਕਹਿੰਦੇ ਨੇ ਸੰਗਤ ਨੂੰ ਜੁਗਤ ਦੱਸ ਦਿੱਤੀ ਆ ਕਿ ਗੁਰੂ ਨੂੰ ਪ੍ਰਗਟ ਕਿਵੇਂ ਕਰੀਦਾ, ਗੁਰੂ ਕਿਵੇਂ ਪ੍ਰਗਟ ਹੁੰਦਾ। ਦੇਖੋ ਜੁਗਤ ਕੈਸੇ ਕਮਾਲ ਦੀ, ਲੋਕ ਬਾਜਮੁਖੀ ਦਰਵਾਜੇ ਖੋਲ ਕੇ ਚਾਹੁੰਦੇ ਨੇ ਪਾਣਾ, ਪਰ ਬਾਬਾ ਬੁੱਢਾ ਕਹਿੰਦਾ ਬਾਹਰਲੇ ਦਰਵਾਜੇ ਬੰਦ ਕਰਕੇ ਅੰਦਰ ਦੇ ਭਿੱਤ ਤੋੜ ਕੇ ਰੱਬ ਗੁਰੂ ਮਿਲਦਾ ਹੁੰਦਾ। ਜੇ ਗੁਰੂ ਨੇ ਮਿਲਣਾ ਅੰਦਰ ਦੇ ਭਰਮ ਦੇ ਛੋੜ ਤੋੜ ਕੇ ਮਿਲੇਗਾ। ਉੱਥੇ ਜਦੋਂ ਸੰਗਤ ਨੇ ਕਿਹਾ ਧੰਨ ਭਾਈ ਬੁੱਢਾ, ਸ਼ਬਦ ਵਰਤੇ ਧੰਨ ਭਾਈ ਬੁੱਢਾ ਜਿਨ੍ਹੇ ਗੁਰੂ ਲੱਦਾ। ਜਦੋਂ ਇਹਨੇ ਸ਼ਬਦ ਸੰਗਤ ਨੇ ਕਹਿ ਤੇ ਗੁਰੂ ਅਮਰਦਾਸ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਕਿ ਇਹ ਸੰਗਤ ਕੋ ਬੋਹਿਤ ਭਾਰਾ ਕਿ ਬਾਬਾ ਬੁੱਢਾ ਸਾਹਿਬ ਤੂੰ ਸੰਗਤ ਲਈ ਜਹਾਜ਼ ਹੈ। ਇਹ ਨੇ ਗੁਰਮੁਖ ਜਿੰਨਾ ਵੰਡ ਕੇ ਛਕਿਆ ਤੇ ਜਿਨ੍ਹਾਂ ਨੂੰ ਗੁਰੂ ਨੇ ਕਿਹਾ ਤੂੰ ਸੰਗਤ ਨੂੰ ਪਾਰ ਕਰ ਸਕਣਾ। ਕਹਿਣ ਲੱਗੇ ਇਹ ਸੰਗਤ ਕੋ ਬੋਹਿਤ ਭਾਰਾ ਭਵਜਲ ਤੇ ਕਰ ਹੈ ਨਿਸਤਾਰਾ ਸਿੱਖੀ ਅਵਧ ਨਾ ਇਸ ਤੇ ਪਰੇ ਤੇਰੇ ਤੋਂ ਅੱਗੇ ਸਿੱਖ ਕੋਈ ਨਹੀਂ। ਤੇ ਬਾਬੇ ਬੁੱਢਿਆ ਮੈਂ ਇੰਨੀ ਗੱਲ ਕਹਿ ਦਿੰਦਾ ਨਾਮ ਲੈ ਤੇ ਗਨ ਵਿਘਨ ਸਵਰ ਹੈ, ਜਿਹੜਾ ਤੇਰਾ ਨਾਮ ਲਏਗਾ ਉਹਦੇ ਪਾਪ ਵੀ ਕੱਟੇ ਜਾਣਗੇ। ਇਹ ਨਾਮ ਜਿੰਨਾ ਵੰਡਿਆ ਜਿਹੜੇ ਕਮਾਈ ਵਾਲੇ ਨੇ ਕਿ ਬਾਬੇ ਬੁੱਢੇ ਨੇ ਕਦੀ ਦਾਵਾ ਕੀਤਾ, ਕਹਿਣ ਲੱਗੇ ਤੇਰਾ ਨਾਮ ਲੈ ਕੇ ਪਾਪ ਕੱਟੇ ਜਾਣਗੇ। ਤੇ ਗੁਰਮੁਖੋ ਇਹ ਕਰਜ ਕਰਾਂ, ਮੇਰੇ ਦਾਤੇ ਨੇ ਮਿਹਰ ਕੀਤੀ ਹੈ, ਜਿਹੜਾ ਜੀ ਦਾਨ ਨਾਮ ਵੰਡਦਾ ਹੈ ਨਾ ਉਹ ਕਦੀ ਇਹ ਦਾਵਾ ਨਹੀਂ ਜੇ ਕਰਦਾ ਨਾਮ ਮੇਰਾ। ਹੁਣ ਤਾਂ ਇਹ ਸ਼ਬਦ ਦੀ ਦੁਰਵਰਤੋਂ ਹੋ ਰਹੀ ਹੈ ਨਾ, ਜਣਾ ਖਣਾ ਬਾਣੀ ਵਿੱਚੋਂ ਆਪਣੇ ਆਪਣੇ ਸ਼ਬਦ ਕੱਢ ਕੇ ਦੇਈ ਜਾਂਦੇ ਆ। ਮੈਨੂੰ ਇਸ ਗੱਲ ਦੀ ਬੜਾ ਦੁੱਖ ਲੱਗਦਾ ਜਦੋਂ ਕਈ ਵਾਰੀ ਕੋਈ ਪੁੱਛਦਾ ਵੀ ਕੋਈ ਸ਼ਬਦ ਦਿਓ, ਗੁਰਮੁਖੋ ਨਹੀਂ ਸ਼ਬਦ ਗੁਰੂ ਦਿੰਦਾ, ਗੁਰੂ ਦੇ ਚਰਨਾਂ ਵਿੱਚ ਜੁੜੀਏ ਤੇ ਗੁਰੂ ਨੇ ਰਹਿਮਤ ਕਰਕੇ ਅੰਦਰ ਦੇ ਭਰਮ ਕੱਟਣੇ ਨੇ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ, ਬਾਬੇ ਬੁੱਢੇ ਨੂੰ ਕਿਹਾ ਤੇਰਾ ਨਾਮ ਲਿਆ ਦੋ ਕੱਟੇ ਜਾਣੇ ਨੇ। ਤੇ ਭਾਈ ਵੀਰ ਸਿੰਘ ਕਹਿੰਦੇ ਨੇ ਫਿਰ ਉਹ ਵਰਗਾ ਮਹਾਂਪੁਰਸ਼ ਬੋਲਿਆ, ਉਹ ਕਹਿੰਦਾ ਦਾਤਾ ਅਸੀਂ ਤਾਂ ਆਬਸ਼ਾਰ ਦੀ ਤਰ੍ਹਾਂ ਵਾ। ਆਬਸ਼ਾਰ ਆਪ ਜੀ ਨੂੰ ਪਤਾ ਹੈ ਕਿ ਪਹਾੜਾਂ ਉੱਤੋਂ ਡਿੱਗਦੇ ਕੋਈ ਪਾਣੀ ਦੇ ਝਰਨੇ। ਕਹਿੰਦੇ ਨੇ ਜਦੋਂ ਆਬਸ਼ਾਰ ਪਾਣੀ ਧਰਤੀ ਤੇ ਸੱਟ ਦਈਏ, ਕਿਸੇ ਦੱਸਿਆ ਆਬਸ਼ਾਰ ਤੇਰੇ ਕੋਲ ਬੜਾ ਪਾਣੀ ਹੈ, ਉਹ ਅਗਵਾਸ ਕੇ ਕਹਿੰਦੀ ਐਵੇਂ ਭੁਲੇਖਾ ਨਾ ਖਾ ਜੀ, ਪਾਣੀ ਮੇਰਾ ਨਹੀਂ ਅਰਸ਼ਾਂ ਤੋਂ ਰੱਬ ਦਿੰਦਾ, ਮੈਂ ਅਰਸ਼ਾਂ ਤੋਂ ਮਿਲਿਆ ਫਰਸ਼ਾਂ ਤੇ ਦੇ ਦੇਣੀ ਆ, ਪਰ ਦੇਣ ਵਾਲਾ ਨਿਰੰਕਾਰ ਦੇਣ ਵਾਲਾ ਰੱਬ ਏ। ਸਿੱਖ ਜਦੋਂ ਜੁੜਦਾ ਤੇ ਤਾਂ ਹੀ ਸ਼ਬਦ ਵਰਤੇ ਭਾਈ ਸਾਹਿਬ ਨੇ, ਕਹਿਣ ਲੱਗੇ ਆਬਸ਼ਾਰ ਆਖੇ ਸੁਣ ਭੋਲੇ ਮੈਂ ਤਾਂ ਵਸ ਨਾ ਕਾਈ, ਅਰਸ਼ੀ ਲੈਣਾ ਤੇ ਫਰਸ਼ੀ ਦੇਣਾ ਰੀਤ ਆ ਸਾਡੀ ਆਹੀ, ਅਰਸ਼ਾਂ ਤੋਂ ਲੈਣਾ ਫਰਸ਼ਾਂ ਤੋਂ ਦੇਣਾ, ਨਾਮ ਗੁਰੂ ਤੋਂ ਲੈ ਕੇ ਜਪਣਾ ਤੇ ਅੱਗੇ ਕਿਣਕਾਂ ਮਾਤਰ ਦੁਨੀਆਂ ਨੂੰ ਵੰਡੀ ਜਾਣਾ, ਇਹ ਨੇ ਵੰਡ ਕੇ ਛਕਣ ਵਾਲੇ। ਬਾਬੇ ਬੁੱਢੇ ਨੂੰ ਕਿਹਾ ਤੇ ਭਾਈ ਮੰਝ ਨੂੰ ਕੀ ਸ਼ਬਦ ਨਹੀਂ ਕਹਿ। ਜਦੋਂ ਉਹਨਾਂ ਤੇ ਕਿਰਪਾ ਕੀਤੀ ਤੇ ਗੁਰੂ ਅਰਜਨ ਦੇਵ ਦੇ ਬਚਨ ਕਦੀ ਭੁੱਲਿਓ ਨਾ ਕਿ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਪਿਆਰਿਓ ਮੰਝ ਗੁਰੂ ਕਾ ਬੋਇਥਾ, ਇਹ ਸੀ ਵੰਡ ਕੇ ਛਕਣ ਵਾਲਾ ਜਿਹਦਾ ਕਮਾਈ ਦਾ ਧਿਆਨ ਧਰਨਾ। ਕਹਿਣ ਲੱਗੇ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਇਥਾ ਜਗ ਲੰਘਣਹਾਰਾ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਆਪ ਜਪਿਆ ਉਹਨਾਂ ਨੂੰ ਕਹਿੰਦੇ ਨੇ ਜਨ ਪਰ ਉਪਕਾਰੀ ਆਏ, ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ, ਜਿਹੜੇ ਭਗਤੀ ਲਾਇਨ ਉਹ ਨੇ ਵੰਡ ਕੇ ਛਕਣ ਵਾਲੇ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਉਹਨਾਂ ਨੂੰ ਕਹਿ ਕੇ ਸੰਤਨ ਮੌਕੋ ਪੂੰਜੀ ਸੌਂਪੀ, ਆਪ ਜਪਿਆ ਫਿਰ ਵੰਡ ਕੇ ਛਕਿਆ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ ਧਰਮ ਰਾਏ, ਅਬ ਕਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾਂ। ਵੰਡ ਕੇ ਛਕਣ ਵਾਲਿਆਂ ਸੰਬੰਧੀ ਕਿਹਾ ਸੀ ਕਿ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਖਿਰਦੈ ਮੈਂ ਤੋਲ, ਉਹਨਾਂ ਦੀ ਸੰਗਤ ਕਰੀ ਲਾਦ ਖੇਪ ਸੰਤੈ ਸੰਗਚਾਲ, ਜਿਹੜੇ ਵੰਡ ਕੇ ਛਕਦੇ ਪਏ। ਸਾਹਿਬ ਦੀ ਬਾਣੀ ਪੜ੍ਹਨੇ ਆ, ਹਜ਼ੂਰ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਦਾਤਾ ਜੀ ਕਿ ਜਪਣ ਵਾਲਾ ਗੁਰਮੁਖ ਜੇ ਕਿਤੇ ਤਰੁੱਠ ਪਵੇ, ਤੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਤੋਕੇ ਕਹਿੰਦੇ ਨੇ ਕਿਣਕਾ ਮਾਤਰ ਦੇ ਦੇਣਾ ਤੇ ਕਰੋੜਾਂ ਬੰਦਿਆਂ ਦਾ ਭਲਾ ਇੱਕ ਕਿਣਕੇ ਵਿੱਚ ਹੋ ਜਾਂਦਾ ਹੈ। ਸਾਹਿਬ ਦਾ ਸ਼ਬਦ ਹੁੰਦਾ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਏਕ ਕਣੀ, ਇੱਕ ਕਣੀ ਨਾਮ ਦੀ ਦੈ। ਉਹਨੂੰ ਸਾਹਿਬ ਨੇ ਬਾਣੀ ਵਿੱਚ ਕਿਹਾ ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜਿਨ੍ਹਾਂ ਨਾਮ ਜਪਿਆ ਬੜੇ ਵਿਰਲੇ ਨੇ, ਅੱਗੇ ਵੀ ਵੰਡ ਕੇ ਛਕਿਆ। ਕਹਿੰਦੇ ਨੇ ਜਿੱਥੇ ਇੱਕ ਵਾਰੀ ਬਹਿ ਕੇ ਉਹ ਜਪ ਜਾਣ, ਰਹਿੰਦੀ ਦੁਨੀਆ ਤੱਕ ਉਸ ਧਰਤੀ ਤੇ ਤੋਟਾ ਨਹੀਂ ਜੇ ਆਉਂਦਾ। ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜੋ ਮਨਚਿਤ ਇੱਕ ਆਰਾਦ ਦੇ ਤਿਨਕੀ ਬਰਕਤ ਖਾਏ, ਅਸੰਖ ਕਰੋੜੇ ਜਿਨ੍ਹਾਂ ਵੰਡ ਕੇ ਛਕਿਆ। ਇੱਕ ਵਾਰੀ ਉਹ ਦੇ ਜਾਣ ਕਿਣਕਾਂ ਮਾਤਰ ਕਿਤੇ ਕਮਾਈ ਦਾ, ਤੇ ਗੁਰਮੁਖੋ ਅਸੰਖਾਂ ਕਰੋੜਾਂ ਲੋਕ ਜਿਹੜੇ ਨੇ ਉਹਨਾਂ ਦੀ ਦਿੱਤੀ ਕੋਈ ਕਮਾਈ ਵਿੱਚੋਂ ਖਾਂਦੇ ਨੇ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਅਰਦਾਸ ਵਿੱਚ ਕਿ ਜਿਨ੍ਹਾਂ ਨੇ ਆਪ ਜਪਿਆ ਤੇ ਪਰਤ ਕੇ ਵੰਡ ਕੇ ਛਕਿਆ। ਮੇਰੇ ਧੰਨ ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕਹਿਣ ਲੱਗੇ ਸਿੱਖਾਂ ਦੇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੰਡ ਕੇ ਛਕਣ ਦੀ ਗੱਲ ਹੀ ਤੇ ਕੈਸੇ ਕਮਾਲ ਦੀ ਗੱਲ ਕੀਤੀ। ਜੇ ਇੱਕ ਪਾਸੇ ਸ਼ਬਦ ਦਾ ਲੰਗਰ ਦਿੱਤਾ ਹੈ, ਦੂਜੇ ਪਾਸੇ ਗੁਰੂ ਅਰਜੁਨ ਦੇਵ ਜੀ ਨੂੰ ਪੁੱਛੋ, ਉਹ ਕਹਿੰਦੇ ਨੇ ਮੇਰੇ ਵੀਰਾਂ ਮੈਂ ਭੁਲੇਖੇ ਵਿੱਚ ਨਾ ਰਹੀ, ਥਾਲ ਪਰੋਸ ਚੱਲਿਆ ਵਾਂ, ਆਪ ਇਹਨੂੰ ਛਕ ਲਵੀਂ ਤੇ ਛਕਣ ਤੋਂ ਬਾਅਦ ਲੋਕਾਂ ਨੂੰ ਵੀ ਜਾ ਕੇ ਵੰਡੀ। ਮਹਾਰਾਜ ਇਹ ਥਾਲ ਵਿੱਚ ਕੀ ਹੈ? ਕਹਿਣ ਲੱਗੇ ਥਾਲ ਵਿੱਚ ਤਿੰਨ ਚੀਜ਼ਾਂ ਨੇ, ਇੱਕ ਹੀ ਇਹਦੇ ਵਿੱਚ ਸੱਤ ਜਿਨ੍ਹਾਂ ਨੇ ਵੰਡ ਕੇ ਛਕਣਾ ਅੱਗੇ, ਦੂਜੀ ਇਹਦੇ ਵਿੱਚ ਸੰਤੋਖ ਤੇ ਤੀਜਾ ਇਹਦੇ ਵਿੱਚ ਅੰਮ੍ਰਿਤ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਤਿੰਨ ਚੀਜ਼ਾਂ ਨੇ, ਸੱਤ ਸੰਤੋਖ ਤੇ ਵਿਚਾਰ। ਕਹਿਣ ਲੱਗੇ ਤਿੰਨ ਚੀਜ਼ਾਂ ਨੇ, ਸੱਤ ਦੀ, ਸੰਤੋਖ ਦੀ ਤੇ ਅੰਮ੍ਰਿਤ ਦੀ, ਤੇ ਤਿੰਨਾਂ ਦੀ ਵਿਚਾਰ ਹੈ। ਤੇ ਜੇ ਕਿਤੇ ਇਹ ਭੋਜਨ ਤੂੰ ਆਪ ਛਕ ਲੈ ਤੇ ਪਰਤ ਕੇ ਇਹਦਾ ਕਿਣਕਾ ਮਾਤਰ ਦੁਨੀਆਂ ਨੂੰ ਵੰਡਣ ਜਾਈ, ਇਸ ਭੋਜਨ ਨੇ ਘਟਨਾ ਕਦੀ ਨਹੀਂ। ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਜਿਹੜੇ ਆਪ ਜਪਦੇ ਨੇ ਫਿਰ ਵੰਡ ਕੇ ਛਕਣ ਤੁਰਦੇ ਨੇ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ। ਤੇ ਕੱਲਾ ਸਿੱਖਾਂ ਲਈ ਨਹੀਂ ਪਿਆਰਿਓ, ਜੇ ਕੋ ਖਾਵੇ ਜੇ ਕੋ ਭੁੰਚੇ, ਜਿਹੜਾ ਖਾ ਲੈ, ਖਾਣ ਤੋਂ ਬਾਅਦ ਪਚਾ ਲੈ ਤੇ ਪਚਾਣ ਤੋਂ ਬਾਅਦ ਦੁਨੀਆਂ ਨੂੰ ਵੰਡਣ ਤੁਰ ਪਵੇ। ਕੀ ਕਦੀ ਤੋਟਾ ਆਉਂਦਾ? ਧੰਨ ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਇਸ ਖਜ਼ਾਨੇ ਨੂੰ ਆਪ ਖਰਚਿਆ ਜੇ, ਆਪ ਖਾਇਆ ਜੇ ਤੇ ਜਦੋਂ ਅੱਗੇ ਤੁਰੋ ਤੇ ਦੁਨੀਆਂ ਨੂੰ ਵੰਡਣ ਤੁਰਿਓ ਜੇ। ਮੈਂ ਅਰਜ਼ ਕੀਤੀ ਪਹਿਲਾਂ ਜਪਾਂਗੇ ਤਾਂ ਵੰਡਿਆ ਜਾਣਾ, ਜਪਣ ਤੋਂ ਬਿਨਾਂ ਕਿਸੇ ਨੇ ਵੰਡ ਨਹੀਂ ਲੈਣਾ। ਮਾਘ ਦਾ ਮਹੀਨਾ ਜਦੋਂ ਸ਼ੁਰੂ ਹੁੰਦਾ, ਇੱਕ ਦਾਨ ਦੀ ਗੱਲ ਬੜੀ ਸੋਹਣੀ ਅਸੀਂ ਕਰਨੀ ਆ। ਸਾਡੇ ਕਈ ਸੱਜਣ ਇੱਥੇ ਦਾਨ ਦੀ ਵਿਆਖਿਆ ਫਿਰ ਕਰਦੇ ਨੇ ਆ ਦੁਨੀਆਂ ਦੇ ਪਦਾਰਥਾਂ ਨਾਲ। ਕਦੀ ਦੇਖੋ, ਹਜ਼ੂਰ ਕਹਿੰਦੇ ਨੇ ਦਾਨ ਉਹ ਕਰਦਾ ਜਿਹਦੇ ਆਪਣੇ ਕੋਲ ਕੁਝ ਹੋਵੇ, ਵੰਡ ਕੇ ਉਹ ਛਕੇਗਾ ਜਿਹਨੇ ਆਪ ਪਹਿਲਾਂ ਕਮਾਇਆ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਪਹਿਲਾਂ ਦੋ ਕੰਮ ਆਪ ਕਰ ਲਈ, ਖਰਕਾ ਨਾਮ ਧਿਆਏ ਸੁਣ, ਨਾਮ ਨੂੰ ਧਿਆਈ, ਧਿਆਨ ਤੋਂ ਬਾਅਦ ਸੁਣੀ ਤੇ ਜਿੱਦਣ ਤੇਰੇ ਅੰਦਰ ਕਿਤੇ ਕੁਝ ਆ ਜਾਏ ਉਦੋਂ ਬਾਅਦ ਫਿਰ ਵੰਡ ਕੇ ਛਕਣ ਦੀ ਆਦਤ ਪਾਈ, ਹਰਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ, ਉਹਦੇ ਵਿੱਚੋਂ ਕਿਣਕਾ ਮਾਤਰ ਦੇ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਦਾਤਾ ਤੇਰੀ ਕਿਰਪਾ ਨਾਲ ਤੂੰ ਸਾਨੂੰ ਦਾਤ ਦਿੱਤੀ ਏ, ਵੰਡ ਕੇ ਛਕਣ ਦੀ ਮਿਹਰ ਕਰੀ ਕਿ ਮੇਰੇ ਸਿਰਦੇ ਵਿੱਚ ਪਹਿਲਾਂ ਇਹ ਦਾਤ ਟਿਕੇ। ਹਜ਼ੂਰ ਦੇ ਸ਼ਬਦ ਅਸੀਂ ਪੜ੍ਹਨੇ ਆ, ਹਮ ਧਨਵੰਤ ਭਾਗਤ ਸਚਨਾਏ, ਕਿਹੜੀ ਚੀਜ਼ ਵੰਡਣੀ? ਹਮ ਧਨਵੰਤ ਭਾਗਤ ਸਚਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਚੂ ਨਾ ਮੋਲ, ਭਰੇ ਭੰਡਾਰ ਅਖੂਟ ਅਟੋਲ, ਪਿਆਰਿਓ ਖਾਵੈ ਖਰਚੈ ਰਲ ਮਿਲ ਭਾਈ, ਏਵੇ ਵੰਡ ਕੇ ਛਕਣਾ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ, ਇਸ ਖਜ਼ਾਨੇ ਵਿੱਚੋਂ ਕੁਝ ਆਪ ਖਰਚ ਤੇ ਖਰਚ ਕੇ ਦੁਨੀਆਂ ਵਿੱਚ ਵੰਡੀ, ਇਹਦੇ ਵਿੱਚ ਕਦੀ ਤੋਟਾ ਹੀ ਨਹੀਂ। ਇਹਨੂੰ ਸਾਹਿਬ ਨੇ ਕਿਹਾ ਕਿ ਜੇ ਵੰਡਣ ਤੁਰੇਗਾ ਨਾ ਤੇ ਘਾਟਾ ਨਹੀਂ ਪੈਣਾ, ਟਿੱਚਰ ਮੂਲ ਨਾ ਥੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ, ਵੰਡ ਕੇ ਛਕੀ ਖਰਚੀ ਇਹਨੂੰ, ਖਾਏ ਖਰਚ ਧਨ ਮਾਲ, ਜਿਹੜਾ ਆਪ ਪਹਿਲਾਂ ਨਾਮ ਜਪਦਾ, ਜਪਣ ਤੋਂ ਬਾਅਦ ਉਹਦੇ ਆਪਣੇ ਭੰਡਾਰੇ ਭਰੇ ਜਾਂਦੇ ਨੇ। ਫਿਰ ਮੇਰੇ ਸਾਹਿਬ ਕਹਿੰਦੇ ਨੇ ਜਦੋਂ ਉਹ ਵੰਡ ਛਕਿਆ, ਉਸ ਜਪੇ ਹੋਏ ਨੂੰ ਲੋਕਾਂ ਤੱਕ ਵੀ ਵੰਡਣ ਜਾਂਦਾ। ਕਈ ਵਾਰੀ ਬਾਣੀ ਵਿੱਚੋਂ ਅਨੇਕਾਂ ਉਦਾਹਰਨਾਂ ਪੜ੍ਹਨ ਨੂੰ ਮਿਲਦੀਆਂ ਨੇ ਜਿਹਦੇ ਵਿੱਚ ਜਿਨ੍ਹਾਂ ਨੇ ਕਮਾਇਆ ਤੇ ਅਗਾਂਹ ਵੰਡਣ ਤੁਰੇ। ਇੱਕ ਬੜੀ ਸੋਹਣੀ ਬਚਨ ਕਿਹਾ ਭਗਤ ਕਬੀਰ ਜੀ ਨੇ, ਇਹ ਸ਼ਬਦ ਆਪਾਂ ਪੜ੍ਹਨੇ ਆ, ਸੰਤਾਂ ਮਾਨੋ ਦੂਤਾਂ ਡਾਨੋ ਇਹ ਕੁਟਵਾਰੀ ਮੇਰੀ, ਇਹ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਪੜ੍ਹਿਓ ਗੁਰਮੁਖੋ। ਕਹਿਣ ਲੱਗੇ ਕੋਠ ਰਹਿ ਮੈਂ ਕੋਠ ਦੀ, ਕਿਹੜੀ ਚੀਜ਼ ਵੰਡ ਕੇ ਛਕਣੀ? ਉਧਰ ਤੁਰੀਏ ਥੋੜਾ ਜਿਹਾ, ਸਰੀਰ ਇੱਕ ਕੋਠ ਹੈ, ਇਸ ਕੋਠੀ ਵਿੱਚ ਘੀਰ ਦਾ ਕੋਠੀ ਹੈ ਜਿਹਦੇ ਵਿੱਚ ਦਾਤੇ ਨੇ ਨਾਮ ਦਾ ਖਜ਼ਾਨਾ ਟਿਕਾਣਾ। ਕਹਿਣ ਲੱਗੇ ਕੋਠਰੀ ਮੈਂ ਕੋਠਰੀ, ਪਰਮ ਕੋਠੀ ਵਿਚਾਰ, ਗੁਰਦੀਨੀ ਬਸਤ ਕਬੀਰ ਕੋ ਲੇਹੋ ਬਸਤ, ਸੰਭਾਰ ਕਬੀਰ ਇਸ ਚੀਜ਼ ਨੂੰ ਸਾਂਭ ਕੇ ਰੱਖੀ। ਕਹਿਣ ਲੱਗੇ ਕਬੀਰ ਦੀਨੀ ਸੰਸਾਰ ਕੋ ਵੰਡ ਕੇ ਛਕਿਆ, ਕਬੀਰ ਦੀਨੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ, ਵੰਡਣ ਤੁਰਦੇ ਨੇ ਭਗਤ ਪਰ ਲਏਗਾ ਉਹ ਜਿਹਦੇ ਉੱਤੇ ਮੇਰਾ ਸਾਈਂ ਕਿਰਪਾ ਕਰਕੇ ਆਪ ਨਾਮ ਦੀ ਦਾਤ ਦੇਗਾ। ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ, ਅੰਮ੍ਰਿਤ ਰਸ ਜਿਨ ਪਾਇਆ ਫਿਰ ਤਾਂ ਕਾ ਸੁਹਾਗ। ਕਦੀ ਪੜੋ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਮੈਂ ਕਹਿ ਕੇ ਸਮਾਪਤੀ ਕਰਨੀ ਹੈ ਕਿ ਦਾਤਾ ਮੇਰ ਕਰੇ ਇਸ ਨਾਮ ਨੂੰ ਵੰਡਾਂਗੇ ਤਾਂ ਪਹਿਲਾਂ ਆਪਣੀ ਭੁੱਖ ਕਿਤੇ ਦੂਰ ਹੋਵੇ। ਦੇਖੋ ਆਪਣੇ ਅੰਦਰ ਨੂੰ ਟਿਕਾ ਕੇ ਰੋਜ਼ਾਨਾ ਯਤਨ ਕਰੀਏ, ਜਿਹੜੇ ਆਪ ਜਪਦੇ ਹੋ ਹੋਰ ਇਸ ਉਦਮ ਨੂੰ ਅੱਗੇ ਤੋਰੀਏ, ਤੇ ਜਿਹੜੇ ਨਹੀਂ ਜਪਦੇ ਉਹ ਜਪਣ ਦਾ ਯਤਨ ਕਰੋ। ਦੇਖੋ ਰੱਬ ਦੇ ਨਾਮ ਨੂੰ ਜਪੋਗੇ ਅੰਦਰ ਨੂੰ ਸੁੱਖ ਮਿਲਣਾ, ਇਹਦੀ ਕੀਮਤ ਬੜੀ ਜੇ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਨਾਮ ਦੇਵ ਰੋਜ਼ ਨਾਮ ਜਪਦਾ ਤੇ ਤਰਲੋਚਨ ਆ ਕੇ ਕੋਲ ਬਹਿੰਦਾ। ਫਰਕ ਇਹਨਾਂ, ਹੁਣ ਜਪਣ ਵਾਲਾ ਜਿਹੜਾ ਉਹ ਇਹੋ ਜਿਹੀ ਥਾਂ ਤੇ ਟਿਕ ਜਾਂਦਾ। ਸਭ ਤੋਂ ਵੱਡੀ ਸਾਡੀ ਇੱਕ ਸਮੱਸਿਆ ਪਰਮਾਰਥ ਵੱਲ ਜਦੋਂ ਤੁਰਨੇ ਆ, ਅਸੀਂ ਕਹਿੰਦੇ ਕੋਈ ਚੀਜ਼ ਦਿਖਾਓ। ਸਾਡੇ ਲੋਕ ਕਹਿੰਦੇ ਨੇ ਕਿ ਮੰਨਦੇ ਉਹਨਾਂ ਆ ਜਿਹੜੀ ਚੀਜ਼ ਦਿਸੇ, ਤੇ ਮੈਂ ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ ਵੀ ਬਹੁਤ ਚੀਜ਼ਾਂ ਐਸੀਆਂ ਨੇ ਜਿਹੜੀਆਂ ਦਿਸਦੀਆਂ ਨਹੀਂ ਪਰ ਹੁੰਦੀਆਂ ਨੇ। ਅਸੀਂ ਕਹਿੰਦੇ ਹਾਂ ਵੀ ਅਸੀਂ ਮੰਨਦੇ ਉਹਨੂੰ ਆ ਜਿਹੜੀ ਹੈ। ਮੈਂ ਅਰਜ਼ ਕਰਨਾ ਉਹਨਾਂ, ਕਾਮ ਦੀ ਸ਼ਕਲ ਕਦੀ ਕਿਸੇ ਨੇ ਦੇਖੀ ਪਰ ਕਾਮ ਹੈ, ਕ੍ਰੋਧ ਕਦੀ ਕਿਸੇ ਨੇ ਦੇਖਿਆ ਪਰ ਕ੍ਰੋਧ ਹੈ, ਲਾਲਚ ਕਦੀ ਦੇਖਿਆ ਵੀ ਫਲਾਣਾ ਬੰਦਾ ਸੀ ਕਹਿੰਦੇ ਲਾਲਚੀ ਕੱਪੜੇ ਨੇ ਲਾਲਚ ਵਾਲੇ। ਹਜ਼ੂਰ ਨੇ ਭਾਵੇਂ ਸ਼ਬਦ ਵੀ ਵਰਤਿਆ ਕਿ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ, ਪਰ ਉਹਦਾ ਰੰਗ ਕੀ ਹੋ ਜਾਏ ਜੀ। ਲਾਲਚ ਕਦੀ ਦੇਖਿਆ ਨਹੀਂ, ਕਾਮ ਕਦੀ ਦਿਖਿਆ ਨਹੀਂ, ਕ੍ਰੋਧ ਕਦੀ ਦਿਸਿਆ ਨਹੀਂ। ਜਿਹੜੀ ਚੀਜ਼ ਨਹੀਂ ਦਿਸਦੀ ਉਹਦੀ ਖੋਂਦ ਹੈ, ਜੇ ਵਕਾਰ ਨਹੀਂ ਦਿਸਦੇ ਤੇ ਉਹਦੀ ਖੋਂਦ ਹੈ, ਤੇ ਰੱਬ ਦੇ ਚਰਨਾਂ ਵੀ ਜੁੜੀ। ਜਿਹੜੀ ਚੀਜ਼ ਦਿਸਦੀ ਨਹੀਂ ਤੂੰ ਕਮਾਈ ਕਰੇਗਾ ਤੇਰੇ ਅਨੁਭਵ ਵੀ ਜ਼ਰੂਰ ਆਵੇਗੀ। ਕਾਮ ਕਾਮੀ ਨੂੰ ਪਤਾ ਹੈ, ਲੋਭ ਲਾਲਚੀ ਨੂੰ ਪਤਾ ਹੈ, ਕ੍ਰੋਧ ਕ੍ਰੋਧੀ ਨੂੰ ਪਤਾ ਹੈ, ਮੋਹ ਅੰਦਰ ਦੀਆਂ ਤੰਦਾਂ ਜਿਹੜੀਆਂ ਮੋਹ ਦੀਆਂ ਪੱਕੀਆਂ ਨੇ ਉਹਨੂੰ ਪਤਾ ਹੈ, ਤੇ ਨਾਮ ਦੀ ਅੰਦਰ ਦੀ ਖੇਡ ਵੀ ਉਹਨੂੰ ਪਤਾ ਹੈ ਜਿਹੜਾ ਅੰਦਰੋਂ ਜੁੜਿਆ ਹੋਇਆ। ਭਾਈ ਗੁਰਦਾਸ ਕਹਿੰਦੇ ਨੇ ਕਿ ਨਾਮ ਦੇਵ ਰੋਜ਼ ਬਹਿੰਦਾ, ਤਰਲੋਚਨ ਕੋਲ ਆਉਂਦਾ ਤੇ ਨਾਮ ਤੇ ਫਿਰ ਉੱਠ ਕੇ ਕੰਮ ਵੀ ਕਰਦਾ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਉਹਨਾਂ ਉਲਾਮਾ ਵੀ ਦਿੱਤਾ ਹੈ ਕਿ ਐਵੇਂ ਭਗਤ ਬਣਿਆ ਫਿਰ ਮੈਂ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ, ਤੂੰ ਕਾਹਦਾ ਭਗਤ। ਜਦੋਂ ਅਸੀਂ ਪੜ੍ਹਨੇ ਉਹਨਾਂ ਚ ਇੱਥੋਂ ਤੱਕ ਕਹਿ ਦਿੱਤਾ, ਨਾਮਾ ਮਾਇਆ ਮੋਇਆ ਕਹਿ ਤਲੋਚਨ ਮੀਤ, ਕਹਿੰਦੇ ਤੈਨੂੰ ਮਾਇਆ ਨੇ ਠੱਗਿਆ ਬਣਿਆ ਫਿਰ ਮੈਂ ਵੱਡਾ ਭਗਤ। ਉੱਥੇ ਨਾਮਦੇਵ ਨੇ ਕੁਝ ਉਦਾਹਰਨਾਂ ਦਿੱਤੀਆਂ, ਖੈਰ ਮੈਂ ਆਪਣੇ ਵਿਸ਼ੇ ਬਲਾਵਾਂ। ਜਦੋਂ ਸੰਤੁਸ਼ਟ ਹੋਇਆ ਤਰਲੋਚਨ, ਉਹ ਕਹਿੰਦਾ ਪਰ ਹੁਣ ਇੱਕ ਕੰਮ ਕਰ ਵੀ ਤੇਰੀ ਰੱਬ ਦੇ ਘਰ ਤੱਕ ਚੱਲਦੀ ਏ। ਗੁਰਮੁਖੋ ਉਹਨਾਂ ਦੀ ਕਮਾਈ ਦਾ ਤਾਂ ਧਿਆਨ ਧਰਨਾ ਵੀ ਜਦੋਂ ਵੰਡ ਕੇ ਕੁਝ ਦਿੰਦੇ ਨੇ ਤੇ ਪੱਲੇ ਹੈ ਕਿ ਰਾਜੇ ਜਨਕ ਨੇ ਆਪਣੀ ਪਾਸ ਕੋ ਕਮਾਈ ਨਾਲ ਸਾਰੇ ਨਰਕ ਨਹੀਂ ਖਾਲੀ ਕਰਾ ਦਿੱਤੇ, ਕਮਾਈ ਸੀ ਨਾ ਉਹਦੀ। ਕਹਿਣ ਲੱਗਾ ਵੀ ਨਾਮਦੇਵ ਤੇਰੀ ਚੱਲਦੀ ਏ, ਤੇਰੀ ਬਣੀ ਏ, ਹੁਣ ਇੱਕ ਕਿਰਪਾ ਮੇਰੇ ਤੇ ਕਰ। ਤੇ ਗੁਰਮੁਖੋ ਜਿਹਦੀ ਚੱਲਦੀ ਹੋਵੇ ਰੱਬ ਆਪਣੇ ਗੁਰੂ ਆਪਣੇ ਬਚਨ ਵੀ ਪਿਛਾਂ ਲੈ ਲੈਂਦਾ ਜੇ। ਕਿ ਭਾਈ ਲੱਦੇ ਦੀ ਚੱਲਦੀ ਨਹੀਂ, ਇੰਨੀ ਕਿਰਪਾ ਕੀਤੀ, ਦੋਨੋਂ ਭਰਾ ਪਿੱਛੇ ਖਲੋਤੇ ਨੇ। ਤੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਗੁਰੂ ਕਾ ਨਿੰਦਕ ਬਾਬੇ ਨਾਨਕ ਦੀ ਨਿੰਦਿਆ ਕਰਨ ਵਾਲੇ ਨੂੰ ਕਿਤੇ ਢੋਈ ਨਹੀਂ। ਤੇ ਜਿਹਦੇ ਅੰਦਰ ਕਿਣਕਾ ਬਚਿਆ ਸੀ ਵੰਡ ਕੇ ਛਕਣ ਤੁਰਿਆ ਸੀ, ਸਾਹਮਣੇ ਹੱਥ ਜੋੜ ਕੇ ਕਹਿੰਦਾ ਦਾਤਾ ਇਹਨਾਂ ਦੀ ਨਿੰਦਿਆ ਵੱਲ ਨਾ ਦੇਖੀ, ਤੂੰ ਆਪਣੇ ਘਰ ਵੱਲ ਦੇਖ, ਤੂੰ ਕਿੰਨੇ ਕੁ ਨਿੰਦਕਾਂ ਨੂੰ ਤਾਰ ਸਕਣਾ। ਕਿ ਲੱਦੇ ਦੇ ਬਚਨਾਂ ਨੂੰ ਗੁਰੂ ਨੇ ਮੋੜ ਦਿੱਤਾ, ਉਹਨੇ ਕਿਹਾ ਵੀ ਤੇਰੀ ਰੱਬ ਦੇ ਘਰ ਤੱਕ ਚੱਲਦੀ, ਮੇਰੀ ਵੀ ਗੱਲ ਕਰਾ, ਮੈਨੂੰ ਵੀ ਕਿਤੇ ਕਿਣਕਾ ਮਾਤਰ ਮਿਲ ਜਾਏ। ਤੇ ਭਾਈ ਗੁਰਦਾਸ ਨੇ ਉੱਥੇ ਇੱਕ ਵਾਰਤਾਲਾਪ ਲਿਖਿਆ, ਉਹ ਕਹਿੰਦੇ ਨੇ ਕਿ ਰੱਬ ਨਾਲ ਗੱਲ ਕੀਤੀ ਨਾਮਦੇਵ ਨੇ, ਕਹਿੰਦਾ ਬਾਬਾ ਮੇਰੇ ਵਾਹਿਗੁਰੂ ਇਹ ਰੋਜ਼ ਮੇਰੇ ਖਹਿੜੇ ਪਿਆ ਨਾਮ ਨਾਮ ਨਾਮ, ਤੁਸੀਂ ਕਿਰਪਾ ਕਰਕੇ ਇਹਨੂੰ ਮਿਲੋਗੇ? ਤੇ ਕਹਿੰਦੇ ਨੇ ਰੱਬ ਹੱਸਿਆ, ਪ੍ਰਭੂ ਨੇ ਹੱਸ ਕੇ ਗੱਲ ਕੀਤੀ, ਕਹਿਣ ਲੱਗੇ ਨਾਮਦੇਵ ਕਮਾਈ ਉਹਦੀ ਕੋਈ ਨਹੀਂ ਹੂੰ, ਧਿਆਨ ਦਿਆ ਜੇ, ਸਿਮਰਨ ਉਹਦਾ ਕੋਈ ਨਹੀਂ ਹੂੰ, ਕਰਮ ਉਹਦੇ ਕੋਈ ਨਹੀਂ। ਪਰ ਨਾਮਦੇਵ ਕਹਿੰਦਾ ਮੈਂ ਤਾਂ ਵਾਅਦਾ ਕਰ ਰਿਹਾ। ਕਹਿਣ ਲੱਗੇ ਜਪਣ ਵਾਲਿਆ ਜੇ ਤੂੰ ਵਾਅਦਾ ਕਰ ਰਿਹਾ ਮੈਂ ਤੇਰੇ ਰਹੀ ਉਹਦੇ ਅੰਦਰ ਵੀ ਪ੍ਰਕਾਸ਼ ਕਰਾਂਗਾ। ਇਹਵੇ ਵੰਡ ਕੇ ਛਕਣ ਵਾਲੇ ਭਾਈ ਸਾਹਿਬ ਨੇ ਸ਼ਬਦ ਵਰਤਿਆ, ਦਰਸ਼ਨ ਵੇਖਣ ਨਾਮ ਦਿਓ ਭਲਕੇ ਉੱਠ ਤਰਲੋਚਨ ਆਵੇ, ਭਗਤ ਕਰਨ ਮਿਲ ਦੋਏ ਜਣੇ, ਨਾਮ ਦਿਓ ਹਰ ਚਲਤ ਸੁਣਾਵੇ। ਤੇ ਕਹਿਣ ਲੱਗੇ ਤਰਲੋਚਨ ਕਹਿੰਦਾ ਮੇਰੀ ਪੀ ਕਰ ਬੇਨਤੀ, ਦਰਸ਼ਨ ਦੇਖਾਂ ਜੇ ਤਿਸ ਭਾਵੈ, ਠਾਕੁਰ ਜੀ ਨੂੰ ਪੁੱਛ ਓਸ ਦਰਸ਼ਨ ਕਿਵੇਂ ਤਰਲੋਚਨ ਪਾਵੈ। ਹੱਸ ਕੇ ਠਾਕੁਰ ਬੋਲਿਆ ਨਾਮ ਦੇਵ ਨੂੰ ਕਹਿ ਸਮਝਾਵੈ, ਹੱਥ ਨਾ ਆਵੈ ਭੇਟ ਸੋ ਤੁਸ ਤਰਲੋਚਨ ਮੈਂ ਮੂੰਹ ਲਾਵੈ, ਅਗਲੀ ਤੋ ਕੇ ਜਿੰਨਾ ਵੰਡ ਕੇ ਛਕਿਆ। ਕਹਿਣ ਲੱਗੇ ਖਾਉ ਅਧੀਨ ਹਾਂ ਭਗਤ ਦੇ, جڑا کمائی کرن والا میں او دا غلام ہاں، جڑا جپدا میں او دے ادھین ہاں، کھاں ادھین ہاں بھگت دے، پہنچ نہنگا بھگتی داوے، خوئے وچولا آن ملاوے، جے توں وچ کھلوے تے ترلوچن تے کرپا ہوندی اے، جے نام تے وچ کھلوے تے ترلوچن بھگت بن جاندا اے، تے گرو کے سکھاں ارداس وچ او کرنی والیاں دا ذکر اے جڑے آپ جپدے نے، جے کتے وچ او وچولے بن جان تے گرو نانک دے گھر وچ تھاں مل جاندی، انہاں دی کمائی دا سی روز دھیان دھرنے ہاں تے انہاں دی شبد ورتنے ہاں کہ جنہ نام آپ جپیا ہے تے پرت کے اونوں ونڈ کے شکیا ہے، کیول اپنے تک سیمت نہیں، گرو کرپا کرے کہ انہاں شکن والیاں نوں شکاون والیاں نوں آپاں وی انہاں نوں دھیان وچ رکھ کے انہاں دی کمائی نوں دیکھ کے ارداس وی شامل ہو سکیے۔ اج انیاں کو بینتیاں پروان کریا جے کھوئیاں بےنت پلاں کرپالو صاحب سنگت آپ میر کر کے بخش دینیاں، کل نوں شبد آنا ہے کہ دیگ چلائی، وہ ذکر کران گے آپاں بھی آ دنیا دنیاوی طور تے جو لنگر شکنے ہیں کدو شروع ہویا، یہ مہاتم کی ہے، یہ ارتھ کی ہے، انہیاں کو بینتیاں پروان کرو۔ واہگرو جی کا خالصہ واہگرو۔